या मुझे भी गुड़ सिखाओ ना।
हमारे पास दो गाड़ियाँ और एक घर है और इन सब की इंश्योरेंस मिलाकर मैंने जबरदस्त सेविंग की है। आप भी अपनी गाड़ी और घर की इंश्योरेंस में खूब सेविंग कर सकते हैं। टर्म एंड कंडीशन अप्लाई। ऑल स्टेट पिकरिंग एजेंसी के राजा बाशक 6472903773 6472903773।
समोसा एंड स्वीट फैक्ट्री जिथे भाजी दिया सारिया आइटमां $4.75 पर पाउंड तो शुरू ने। बेसन बर्फी, पिस्ता बर्फी, रसगुल्ले, गुलाब जामना $4.99 पर पाउंड। तुहाडे इन्ने सालां दे भरोसे अते विश्वास कारण असी लेके आए कस्टमर्स एप्रिसिएशन सेल 2026 100% Canadian made, top quality sweets. Hun 3 locations to serve karde ne. 2 in Brampton, 1850 Algun Road, Etobicoke. Vadhere jankari layi call karo 416-213-1115 416-213-1165.
अपलायंस जंक्शन। जे तुसी फ्रिज, स्टोव, वाशर, ड्रायर या फिर बिल्ट इन किचन लेनी है या फिर छोटे तो छोटा ते वड्डे तो वड्डा टीवी सस्ते भा लेना चाहते हो ता अपलायंस जंक्शन ते पहुंचो। 2 लोकेशन टू सर्व यू, 20 क्लार्क बुलेवार्ड एयरपोर्ट ते क्लार्क दे लागे ते दूजी लोकेशन 30 रिवरमोंट रोड यूनिट 2C दे विच 905-450-0053 905-450-0054। अपलायंस जंक्शन हर कीमत नु बीट करनगे।
ਰੀਅਲ ਸਟੇਟ ਦੀ ਕੋਈ ਵੀ ਟ੍ਰਾਂਜੈਕਸ਼ਨ ਕਰਨ ਵਾਸਤੇ ਇੱਕ ਚੰਗੀ ਲਾਅ ਫਰਮ ਦਾ ਤੁਹਾਡੇ ਨਾਲ ਹੋਣਾ ਬਹੁਤ ਜ਼ਰੂਰੀ ਹੈ। ਆਸਰਾ ਲਾਇਰਸ ਦੇ ਅਮਨਦੀਪ ਕਪਲਾ ਹੋਰੀ, ਜਿਨ੍ਹਾਂ ਦਾ ਇੱਕ ਲੰਬਾ ਤਜਰਬਾ ਹੈ। ਤੁਸੀਂ ਕਿਸੇ ਵੀ ਤਰ੍ਹਾਂ ਦੀ ਰੀਅਲ ਸਟੇਟ ਟ੍ਰਾਂਜੈਕਸ਼ਨ ਕਰਨੀ ਚਾਹੁੰਦੇ ਹੋ ਤਾਂ ਆਸਰਾ ਲਾਇਰਸ ਦੇ ਅਮਨਦੀਪ ਕਪਲਾ ਹੋਰਾਂ ਨਾਲ ਸੰਪਰਕ ਕਰੋ 905-456-2020 905-456-2020। ਅਮਨਦੀਪ ਕਪਲਾ।
ਜੇ ਤੁਸੀਂ ਭਾਰਤ, ਪਾਕਿਸਤਾਨ ਜਾਂ ਦੁਨੀਆ ਦੇ ਕਿਸੇ ਵੀ ਹਿੱਸੇ ਵਾਸਤੇ ਉਡਾਨ ਭਰਨੀ ਚਾਹੁੰਦੇ ਹੋ ਤਾਂ ਜਹਾਜ਼ ਦੀਆਂ ਸਸਤੀਆਂ ਟਿਕਟਾਂ ਤੇ ਉਮਦਾ ਸਰਵਿਸ ਲਈ ਕਟਾਰੀਆ ਟੂਰ ਐਂਡ ਟ੍ਰੈਵਲ ਦੁਨੀਆ ਦੇ ਹਰ ਹਿੱਸੇ ਵਾਸਤੇ ਵਕੇਸ਼ਨ ਪੈਕੇਜਸ ਬੜੇ ਸਸਤੇ ਭਾਅ ਲੈ ਸਕਦੇ ਹੋ। ਭਾਰਤ ਜਾਂ ਕਿਸੇ ਵੀ ਹੋਰ ਮੁਲਕ ਦਾ ਵੀਜ਼ਾ ਲਗਵਾਉਣਾ ਹੈ ਜਾਂ ਫਿਰ ਤੁਸੀਂ ਆਪਣਾ ਪਾਸਪੋਰਟ ਅਪਲਾਈ ਕਰਨਾ ਹੈ, ਸਾਰਾ ਪੇਪਰ ਵਰਕ ਦੇ ਤੁਹਾਡੀ ਮਦਦ ਕਰਨਗੇ। ਟੂ ਲੋਕੇਸ਼ਨ ਟੂ ਸਰਵ ਯੂ 2883 ਡੇਰੀ ਰੋਡ ਮਾਰਟਨ ਦੇ ਵਿੱਚ ਜਾਂ ਫਿਰ 4550 ਐਬਨੀਜ਼ਰ ਰੋਡ ਬ੍ਰੈਂਪਟਨ ਦੇ ਵਿੱਚ। ਕਟਾਰੀਆ ਟੂਰ ਐਂਡ ਟ੍ਰੈਵਲ, ਜਾਣਕਾਰੀ ਲਈ 905-678-1200 ਕਟਾਰੀਆ ਟੂਰ ਐਂਡ ਟ੍ਰੈਵਲ।
ਕੀ ਤੁਸੀਂ ਲੱਭ ਰਹੇ ਹੋ ਭਰੋਸੇਮੰਦ ਅਕਾਊਂਟਿੰਗ ਅਤੇ ਟੈਕਸ ਐਕਸਪਰਟ? ਤਾਂ ਇੱਕੋ ਹੀ ਨਾਮ ਯਾਦ ਰੱਖੋ, ਰਾਈਜ਼ CPA LLP। ਚਾਹੇ ਉਹ ਪਰਸਨਲ ਜਾਂ ਸੈਲਫ ਇੰਪਲੋਇਡ ਟੈਕਸ ਰਿਟਰਨ, ਕਾਰਪੋਰੇਟ ਟੈਕਸ, ਸਟੇਟ ਜਾਂ ਟਰਸਟ ਰਿਟਰਨ, ਜਾਂ ਫਿਰ ਪਾਰਟਨਰਸ਼ਿਪ ਅਤੇ ਨਾਟ ਫਾਰ ਪ੍ਰੋਫਿਟ ਟੈਕਸ, ਰਾਈਜ਼ CPA LLP ਦਿੰਦਾ ਹੈ ਟੈਕਸ ਦੇ ਸਾਰੇ ਸੋਲੂਸ਼ਨਸ। ਸਿਰਫ ਟੈਕਸ ਹੀ ਨਹੀਂ, ਫਾਈਨੈਂਸ਼ੀਅਲ ਸਟੇਟਮੈਂਟਸ, ਬੁੱਕ ਕੀਪਿੰਗ, ਪੇਰੋਲ ਸਪੋਰਟ, HST ਔਰ WSIB ਸੇਵਾਵਾਂ ਵੀ ਉਪਲਬਧ। ਨਾਲੇ ਜੇ ਤੁਹਾਨੂੰ ਚਾਹੀਦੀ ਹੈ ਐਕਸਪਰਟ ਐਡਵਾਈਜ਼ਰੀ, ਕਾਰਪੋਰੇਟ ਰੀਆਰਗੇਨਾਈਜੇਸ਼ਨ, ਐਸੈਟ ਸੇਲ ਐਂਡ ਪਰਚੇਸ, CRA ਆਡਿਟ ਜਾਂ ਨੋਟਿਸ ਆਫ ਆਬਜੈਕਸ਼ਨ ਚ ਪੂਰੀ ਮਦਦ, ਤਾਂ ਹੁਣੇ ਹੀ ਵਿਜ਼ਿਟ ਕਰੋ ਯੂਨਿਟ 20, 1625 ਸਟੀਅਰਸ ਐਵਨਿਊ ਈਸਟ, ਬ੍ਰੈਂਪਟਨ, ਜਾਂ ਕਾਲ ਕਰੋ ਮਨਪ੍ਰੀਤ ਸਿੰਘ ਬਰਾੜ ਜੀ ਨੂੰ 6478471000 ਤੁਸੀਂ ਇਹਨਾਂ ਦੀ ਵੈਬਸਾਈਟ ਵੀ ਵਿਜ਼ਿਟ ਕਰ ਸਕਦੇ ਹੋ risecpall.ca।
ਖੁਸ਼ ਬੰਦਿਆਂ ਨੂੰ ਹਾਲੇ ਤੂੰ ਤਾਂ ਮਿਲਿਆ ਹੀ ਨਹੀਂ, ਜਿਹੜੇ ਮਿਲੇ ਨੇ ਬੇਚਾਰੇ ਬਸ ਕਾਮਯਾਬ ਨੇ। ਆ ਜ਼ਰੂਰਤਾਂ ਤਾਂ ਛੱਡੋ ਹੋ ਗਏ, ਸੁਪਨੇ ਵੀ ਪੂਰੇ ਤਾਂ ਵੀ ਆਖਦੇ ਰਹਿੰਦੇ ਕੇ ਲੇਖ ਹੀ ਖਰਾਬ ਨੇ। ਓਏ ਖੁਸ਼ ਬੰਦਿਆਂ ਨੂੰ ਹਾਲੇ ਤੂੰ ਤਾਂ ਮਿਲਿਆ ਹੀ ਨਹੀਂ, ਜਿਹੜੇ ਮਿਲੇ ਨੇ ਬੇਚਾਰੇ ਬਸ ਕਾਮਯਾਬ। ਜਦੋਂ ਸਿੱਖ ਲਿਆ ਹਰ ਪਲ ਮਾਨਣਾ ਉਦੋਂ ਹੀ, ਨਿੱਕੇ ਮੋਟੇ ਦੁੱਖਾਂ ਨੂੰ ਵੀ ਆਜੂ ਟਾਲਣਾ ਉਦੋਂ ਹੀ। ਜਦੋਂ ਸਿੱਖ ਲਿਆ ਹਰ ਪਲ ਮਾਨਣਾ ਉਦੋਂ ਹੀ, ਨਿੱਕੇ ਮੋਟੇ ਦੁੱਖਾਂ ਨੂੰ ਵੀ ਆਜੂ ਟਾਲਣਾ ਉਦੋਂ ਹੀ। ਜਦੋਂ ਆਪ ਲਾ ਕੇ ਜ਼ੋਰ ਕੀਤਾ ਚਾਨਣਾ ਉਦੋਂ ਹੀ, ਪਤਾ ਲੱਗੂ ਸਾਡੇ ਲਈ ਜੋ ਕੀਤਾ ਆਪ ਤਾਪ ਨੇ। ਓਏ ਖੁਸ਼ ਬੰਦਿਆਂ ਨੂੰ ਹਾਲੇ ਤੂੰ ਤਾਂ ਮਿਲਿਆ ਹੀ ਨਹੀਂ, ਜਿਹੜੇ ਮਿਲੇ ਨੇ ਬੇਚਾਰੇ ਬਸ ਕਾਮਯਾਬ ਨੇ। ਹਾਲੇ ਜ਼ਿੰਦਗੀ ਨੇ ਕਾਫੀ ਸਾਰੇ ਸਬਕ ਸਿਖਾਉਣੇ, ਹਾਲੇ ਚਾਹ ਪੀਆਂ ਗਵਾਉਣੀਆਂ ਤੇ ਤਾਲੇ ਚਮਕਾਉਣੇ। ਹਾਲੇ ਜ਼ਿੰਦਗੀ ਨੇ ਕਾਫੀ ਸਾਰੇ ਸਬਕ ਸਿਖਾਉਣੇ, ਹਾਲੇ ਚਾਹ ਪੀਆਂ ਗਵਾਉਣੀਆਂ ਤੇ ਤਾਲੇ ਚਮਕਾਉਣੇ। ਫੇਰ ਪਿਛਲੀਆਂ ਬਾਰੀਆਂ ਚੋਂ ਦਾਖਲੇ ਕਰਾਉਣੇ, ਇਹੋ ਸਾਰੇ ਹੀ ਤਮਾਸ਼ੇ ਬੜੇ ਲਾਜਵਾਬ ਨੇ। ਓਏ ਖੁਸ਼ ਬੰਦਿਆਂ ਨੂੰ ਹਾਲੇ ਤੂੰ ਤਾਂ ਮਿਲਿਆ ਹੀ ਨਹੀਂ, ਜਿਹੜੇ ਮਿਲੇ ਨੇ ਬੇਚਾਰੇ ਬਸ ਕਾਮਯਾਬ। ਜੋ ਵੀ ਹੋਊਗਾ ਜੀ ਹੋਊਗਾ ਹੈਰਾਨ ਹੋਣ ਵਾਲਾ, ਹੋਇਆ ਦੇਰ ਨਾ ਤਾਂ ਥੋੜਾ ਪਰੇਸ਼ਾਨ ਹੋਣ ਵਾਲਾ। ਜੋ ਵੀ ਹੋਊਗਾ ਜੀ ਹੋਊਗਾ ਹੈਰਾਨ ਹੋਣ ਵਾਲਾ, ਹੋਇਆ ਦੇਰ ਨਾ ਤਾਂ ਥੋੜਾ ਪਰੇਸ਼ਾਨ ਹੋਣ ਵਾਲਾ। ਤਕਦੀਰਾਂ ਨਾਲ ਜੰਗ ਕਮਸਾਨ ਹੋਣ ਵਾਲਾ, ਐਸੇ ਆਲਮ ਵੀ ਅੱਗੇ ਬੜੇ ਬੇਹਿਸਾਬ ਨੇ। ਓਏ ਖੁਸ਼ ਬੰਦਿਆਂ ਨੂੰ ਹਾਲੇ ਤੂੰ ਤਾਂ ਮਿਲਿਆ ਹੀ ਨਹੀਂ, ਜਿਹੜੇ ਮਿਲੇ ਨੇ ਬੇਚਾਰੇ ਬਸ ਕਾਮਯਾਬ। ਐਸੇ ਮਸਲੇ ਤਾਂ ਪੂਰੇ ਕਹਿੰਦੇ ਛਾਪ ਵੀ ਨਹੀਂ ਹੁੰਦੇ, ਜਦੋਂ ਪਤਾ ਲੱਗ ਜਾਂਦਾ ਉਦੋਂ ਪਾਪ ਵੀ ਨਹੀਂ ਹੁੰਦੇ। ਐਸੇ ਮਸਲੇ ਤਾਂ ਪੂਰੇ ਕਹਿੰਦੇ ਛਾਪ ਵੀ ਨਹੀਂ ਹੁੰਦੇ, ਜਦੋਂ ਪਤਾ ਲੱਗ ਜਾਂਦਾ ਉਦੋਂ ਪਾਪ ਵੀ ਨਹੀਂ ਹੁੰਦੇ। ਜਿਹੜੇ ਕੰਮ ਰੱਬ ਕੋਲੋਂ ਕਹਿੰਦੇ ਆਪ ਵੀ ਨਹੀਂ ਹੁੰਦੇ, ਉਹੀ ਕਰਨੇ ਹੁੰਦੇ ਨੇ ਬਾਂਸੁਰੀ ਰਬਾਬ ਨੇ। ਓਏ ਖੁਸ਼ ਬੰਦਿਆਂ ਨੂੰ ਹਾਲੇ ਤੂੰ ਤਾਂ ਮਿਲਿਆ ਹੀ ਨਹੀਂ, ਜਿਹੜੇ ਮਿਲੇ ਨੇ ਬੇਚਾਰੇ ਬਸ ਕਾਮਯਾਬ ਨੇ। ਕਿਤੇ ਬੇੜੀਆਂ ਪੁਚਾਵੋ ਕਿਤੇ ਪੁਲ ਬਣਵਾਈਏ, ਕਿਤੇ ਛਾਵਾਂ ਬੀਜੀਏ ਤੇ ਕਿਤੇ ਨਿੱਕ ਵਰਤਾਈਏ। ਕਿਤੇ ਬੇੜੀਆਂ ਪਚਾਵੋ ਕਿਤੇ ਪੁਲ ਬਣਵਾਈਏ, ਕਿਤੇ ਛਾਵਾਂ ਬੀਜੀਏ ਤੇ ਕਿਤੇ ਨਿੱਕ ਵਰਤਾਈਏ। ਸਰਤਾਜ ਸਿਆਂ ਉਹ ਸਰਤਾਜ ਸਿਆਂ ਗੀਤ ਸਾਂਝ ਪਾਉਣ ਵਾਲਾ ਗਾਈਏ, ਓਏ ਸਕੂਨ ਦੇਣ ਵਾਲੇ ਇਹੀ ਤਾਂ ਸਵਾਬ ਨੇ। ਖੁਸ਼ ਬੰਦਿਆਂ ਨੂੰ ਹਾਲੇ ਤੂੰ ਤਾਂ ਮਿਲਿਆ ਹੀ ਨਹੀਂ, ਜਿਹੜੇ ਮਿਲੇ ਨੇ ਵਿਚਾਰੇ ਬਸ ਕਾਮਯਾਬ ਨੇ। ਆ ਜ਼ਰੂਰਤਾਂ ਤਾਂ ਛੱਡੋ ਹੋ ਗਏ, ਸੁਪਨੇ ਵੀ ਪੂਰੇ ਤਾਂ ਵੀ ਆਖਦੇ ਰਹਿੰਦੇ ਕੇ
ਲੇਖ ਹੀ ਖਰਾਬ ਨੇ ਓਏ ਖੁਸ਼ ਬੰਦਿਆਂ ਨੂੰ ਹਾਲੇ ਤੂੰ ਤਾਂ
ਸੈਂਟਰ ਤੋਂ ਕਾਰ ਸਨ ਟਰੱਕ ਤੇ ਬ੍ਰਾਂਡ ਨਿਊ ਜਾਂ ਓਲਡ ਟਾਇਰਸ ਲੈ ਸਕਦੇ ਹੋ
ਬੀ ਐਫ ਕੋਡਰੇਜ ਹੈਮਕੌਕ ਫਾਇਰਸਟੋਨ ਚਾਈਨੀਜ਼ ਟਾਇਰਸ ਮਿਲਦੇ ਨੇ
24x7 ਰੋਡ ਸਰਵਿਸ ਅਵੇਲੇਬਲ ਐਚ ਕੇ ਟਾਇਰ ਸੈਂਟਰ 6191 ਐਟਲਾਂਟਿਕ ਡਰਾਈਵ ਮਿਸੀਸਾਗਾ ਕਾਲ ਕਰੋ ਬੂਟਾ ਚਾਹਲ ਨੂੰ 6472954600 647-295-4600 ਐਚ ਕੇ ਟਾਇਰ ਸੈਂਟਰ
ਰਾਜ ਕਾਰਪਟ ਐਂਡ ਫਲੋਰਿੰਗ ਰੈਜੀਡੈਂਸ਼ੀਅਲ ਜਾਂ ਫਿਰ ਕਮਰਸ਼ੀਅਲ ਕਾਰਪਟ ਪਾਉਣੀ ਆ ਹਾਰਡਵੁੱਡ ਫਲੋਰ ਲਗਜ਼ਰੀ ਵਾਈਨਲ ਪਲੈਂਕਸ ਲੈਮੀਨੇਟ ਫਲੋਰ ਜਾਂ ਫਿਰ ਰੋਲਰ ਸ਼ੇਡਸ ਲੈਣੇ ਨੇ ਤਾਂ 20 ਵਿਲਕਿਨਸਨ ਰੋਡ ਦੇ ਯੂਨਿਟ ਨੰਬਰ 11-12 ਚ ਪਹੁੰਚੋ ਰਾਜ ਕਾਰਪਟ ਐਂਡ ਫਲੋਰਿੰਗ ਦਾ ਬੜਾ ਲੰਬਾ ਤਜਰਬਾ ਹੈ ਜਾਣਕਾਰੀ ਲਈ 416-953-6233 ਰਾਜ ਕਾਰਪਟ ਐਂਡ ਫਲੋਰਿੰਗ
ਓਹੋ ਸਰਦੀ ਚ ਹੀਟ ਨੀ ਚਲਦੀ ਤੇ ਗਰਮੀ ਚ ਏਸੀ
ਲੈ ਆਪਾਂ ਹੁਣੇ ਕਰਦੇ ਆਂ ਸੰਧੂ ਸਾਹਿਬ ਦਾ ਗੱਲ ਤੇ ਕਰਦੇ ਆਂ ਮਸਲੇ ਦਾ ਹੱਲ
ਏਸੀ ਫਰਨੇਸ ਗੈਸ ਲਾਈਨ ਵਾਟਰ ਹੀਟਰ ਜਾਂ ਹਿਊਮਿਡੀਫਾਇਰ ਸਰਵਿਸ ਜਾਂ ਇੰਸਟਾਲੇਸ਼ਨ ਨਵ ਏਅਰ ਕੰਫਰਟ ਤੇ ਜਤਿੰਦਰ ਸੰਧੂ ਨੂੰ ਕਾਲ ਲਾਓ ਤੇ ਲਾਈਫ ਚ ਕੰਫਰਟ ਪਾਓ ਕਾਲ
647-706-6640
ਇਹ ਸੰਦੇਸ਼ ਦਾ ਧਿਆਨ ਨਾਲ ਸੁਣੋ ਪੱਪੂ ਹਵਾਈ ਦਾ ਨਾਂ ਤਾਂ ਤੁਸੀਂ ਸੁਣਿਆ ਹੋਵੇਗਾ ਜੇ ਤੁਸੀਂ ਭਾਜੀ ਬਣਵਾਉਣੀ ਆ ਮੋਟੀ ਬੂੰਦੀ ਵਾਲੇ ਲੱਡੂ ਬਣਵਾਉਣੇ ਨੇ ਸਿਰਨੀ ਬੂੰਦੀ ਸ਼ਕਰਪਾਰੇ ਮੱਠੀਆਂ ਬਣਵਾਉਣੀਆਂ ਨੇ ਜਾਂ ਫਿਰ ਲਾਈਵ ਕੇਟਰਿੰਗ ਕਰਵਾਉਣੀ ਆ ਤੇ ਜਾਂ ਫਿਰ ਤੁਹਾਨੂੰ ਟੈਂਟ ਮੇਜ਼ ਕੁਰਸੀਆਂ ਚਾਹੀਦੇ ਹਨ ਤੇ ਪੱਪੂ ਹਵਾਈ ਦੇ ਨਾਲ ਸੰਪਰਕ ਕਰੋ 647-388-5154 6473888-8154 ਤੇ ਸੰਪਰਕ ਕਰੋ ਪੱਪੂ ਹਲਵਾਈ
ਗਾਰਨਿਸ਼ਮੈਂਟ ਪਾਵਰ ਆਫ ਸੇਲ ਨੋਟਿਸ ਬੈਂਕ ਵੱਲੋਂ ਪੈਸੇ ਦੀ ਮੰਗ ਹੁਣੇ ਹੀ ਸਾਨੂੰ ਕਾਲ ਕਰੋ ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ ਕਰਜ਼ਾ ਮਾਫ਼ ਕਰਾਓ 100% ਮਾਨਸਿਕ ਸ਼ਾਂਤੀ ਪਾਓ ਕਲੈਕਸ਼ਨ ਕਾਲਾਂ ਤੋਂ ਛੁਟਕਾਰਾ ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ 416-502-3100 ਕਰਜ਼ੇ ਤੋਂ ਪਰੇਸ਼ਾਨ ਅਸੀਂ ਕਰਾਂਗੇ ਕੰਮ ਆਸਾਨ 416-502-3100
ਘਰ ਮਕਾਨ ਜਾਂ ਦੁਕਾਨ ਪ੍ਰੋਪਰਟੀ ਦੀ ਹਰ ਮੁਸ਼ਕਿਲ ਨੂੰ ਕਰੇ ਆਸਾਨ
ਕਾਬਿਲ ਤੇ ਇਮਾਨਦਾਰ ਸੇਲਸ ਰਿਪ੍ਰੈਜ਼ੈਂਟੇਟਿਵ ਰਾਣਾ ਰਣਧੀਰ ਸਿੰਘ ਸਿੱਧੂ ਜਿਹੜੇ ਬ੍ਰੈਂਟਨ ਤੇ ਮਿਸੀਸਾਗਾ ਤੋਂ ਆਪਣੇ ਭਰੋਸੇਮੰਦ ਸੇਵਾਵਾਂ ਪ੍ਰਦਾਨ ਕਰਦੇ ਨੇ
ਅੱਜ ਹੀ ਕਾਲ ਕਰੋ 905-915-8484
9059158484 ਘਰ ਖਰੀਦਣਾ ਹੈ ਜਾਂ ਪ੍ਰੋਪਰਟੀ ਵਿੱਚ ਇਨਵੈਸਟ ਕਰਕੇ ਚੰਗਾ ਪ੍ਰੋਫਿਟ ਹਾਸਲ ਕਰਨਾ ਹੈ
ਹੁਣੇ ਹੀ ਕਾਲ ਕਰੋ ਲੈਂਡਮਾਰਕ ਰੀਅਲ ਏਸਟੇਟ ਸੈਂਟਰ ਦੇ ਰਾਣਾ ਰਣਧੀਰ ਸਿੰਘ ਸਿੱਧੂ ਨੂੰ
ਚਰਨਜੀਤ ਬਰਾੜ ਵੱਲੋਂ ਅੱਜ ਦੇ ਨਗਾਰਾ ਪ੍ਰੋਗਰਾਮ ਚ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ ਜੀ ਮਾਫੀ ਚਾਹੁੰਦੇ ਹਾਂ ਜੀ ਅੱਜ ਪ੍ਰੋਗਰਾਮ ਸ਼ੁਰੂ ਕਰਨ ਚ ਦੇਰੀ ਹੋ ਗਈ ਤੁਸੀਂ ਕਹੋਗੇ ਇਹ ਚੌਥੇ ਇੱਕ ਦਿਨ ਮਾਫੀ ਮੰਗ ਲੈਂਦਾ ਲੇਟ ਵੀ ਹੁੰਦਾ ਤੇ ਮਾਫੀ ਵੀ ਮੰਗ ਲੈਂਦਾ ਵੈਸੇ ਸਵਾਦ ਬੜਾ ਹੁੰਦਾ ਮਾਫੀ ਮੰਗਣ ਦੇ ਵਿੱਚ ਤੇ ਮਾਫੀ ਦੇਣ ਦੇ ਵਿੱਚ ਇੰਨਾ ਸਵਾਦ ਆਉਂਦਾ ਨਜ਼ਾਰਾ ਆਉਂਦਾ ਗੱਲ ਹੀ ਛੱਡ ਦਿਓ ਇਸੇ ਕਰਕੇ ਕਹਿੰਦਾ ਵੀ ਤੁਸੀਂ ਵੀ ਆਨੰਦ ਲਓ ਤੇ ਮੈਨੂੰ ਮਾਫ ਕਰ ਦਿਓ ਮੈਂ 10 ਮਿੰਟ ਲੇਟ ਹੋ ਗਿਆ ਹਨਾ ਵੈਸੇ ਛੋਟੀਆਂ ਛੋਟੀਆਂ ਗਲਤੀਆਂ ਜਿਹੜੀਆਂ ਉਹ ਮਾਫ਼ ਕਰ ਦੇਣੀਆਂ ਚਾਹੀਦੀਆਂ ਨੇ ਇਹ ਮਾਫ਼ੀ ਵਾਲੇ ਸ਼ਬਦ ਆ ਨਾ ਜਿਹੜੇ ਤੁਹਾਡੇ ਕੋਲੇ ਅਬੰਡੈਂਸ ਹੋਣੇ ਚਾਹੀਦੇ ਆ ਕਦੇ ਖਜ਼ਾਨਾ ਨਾ ਮੁੱਕੇ ਜਿਹਨੇ ਗਲਤੀ ਕੀਤੀ ਚਲੋ ਕੋਈ ਗੱਲ ਨੀ ਜੀ ਮਾਫ਼ ਕਰ ਦਿਓ ਕਈ ਗਲਤੀਆਂ ਹੁੰਦੀਆਂ ਹੀ ਇਸ ਕਰਕੇ ਨੇ ਵੀ ਪਤਾ ਉਹ ਮਾਫ਼ ਕੀਤੀਆਂ ਜਾਣੀਆਂ ਨੇ ਹਨਾ ਜ਼ਿੰਦਗੀ ਦੇ ਵਿੱਚ ਬੰਦਾ ਉਹ ਖੁਸ਼ ਰਹਿੰਦਾ ਜਿਹੜਾ ਦੂਜਿਆਂ ਦੀਆਂ ਗਲਤੀਆਂ ਨੂੰ ਮਾਫ਼ ਕਰਦਾ ਰਹੇ ਤੇ ਜੇ ਤੁਸੀਂ ਐਟੀਚਿਊਡ ਇਹੋ ਜਿਹਾ ਬਣਾ ਲਓ ਵੀ ਆਪਾਂ ਕਿਸੇ ਨੂੰ ਮਾਫ਼ ਹੀ ਨਹੀਂ ਕਰਨਾ ਤੁਸੀਂ ਘਰ ਤੋਂ ਬਾਹਰ ਨਹੀਂ ਨਿਕਲ ਸਕਦੇ ਮੈਂ ਦੇਖਿਆ ਕਈ ਲੋਕ ਨਾ ਕਈ ਇਨਸਾਨ ਸਵੇਰ ਤੋਂ ਸ਼ਾਮ ਤੱਕ ਉਹ ਲੋਕਾਂ ਤੇ ਹੀ ਚਿੜੀ ਜਾਂਦੇ ਆ ਕੁੜਦੇ ਰਹਿੰਦੇ ਆ ਸੜਦੇ ਰਹਿੰਦੇ ਆ ਐਵੇਂ ਉਹ ਫਲਾਨਾ ਮੇਰੇ ਚ ਆ ਕੇ ਵੱਜਿਆ ਫਲਾਨਾ ਮੇਰੇ ਨੀ ਟੇਢਾ ਟੇਢਾ ਦੇਖਦਾ ਫਲਾਨੇ ਨੇ ਮੇਰੇ ਚ ਕਾਰ ਮਾਰਨੀ ਸੀ ਮੈਂ ਹੀ ਬਚ ਗਿਆ ਹਨਾ ਫਲਾਨਾ ਮੈਨੂੰ ਪੁੱਠਾ ਬੋਲਿਆ ਮਤਲਬ ਉਹ ਦੂਜਿਆਂ ਦੀਆਂ ਜਿਹੜੀਆਂ ਕਈ ਵਾਰੀ ਗਲਤੀਆਂ ਹੁੰਦੀਆਂ ਨੇ ਉਹਨਾਂ ਨੂੰ ਨਾ ਤਾਂ ਇਗਨੋਰ ਕਰਦੇ ਨੇ ਤੇ ਮਾਫ਼ ਤਾਂ ਕਰਨਾ ਹੀ ਕੀ ਆ ਮੈਂ ਕਈ ਇਹੋ ਜਿਹੇ ਇਨਸਾਨ ਦੇਖੇ ਨੇ ਜਿਹੜੇ ਜਿਨ੍ਹਾਂ ਨੇ ਕਿਸੇ ਨੂੰ ਕੁਛ ਕਹਿਤਾ ਤੇ ਉਹ ਸਾਰੀ ਉਮਰ ਮਨ ਦੇ ਵਿੱਚ ਨਾ ਉਹਨਾਂ ਪ੍ਰਤੀ ਇਤਰਾਜ਼ ਤੇ ਗੁੱਸਾ ਰੱਖੀ ਰੱਖਦੇ ਨੇ ਸਾਰੀ ਉਮਰ ਨਹੀਂ ਬੋਲਦੇ ਮੇਰੇ ਬਹੁਤ ਨੇੜੇ ਦੇ ਸਰਕਲ ਚ ਕਈ ਇਹੋ ਜਿਹੇ ਇਨਸਾਨ ਨੇ ਵੀ ਉਹਨਾਂ ਨੂੰ ਕਿਸੇ ਵੇਲੇ ਕਿਸੇ ਨੇ ਕੁਛ ਕਹਿਤਾ ਮਾੜੀ ਗੱਲ ਕਹਿ ਦੀ ਚਲੋ ਸਾਰੀ ਉਮਰ ਉਹਦੇ ਨਾਲ ਬੋਲੇ ਨੀ ਤੁਸੀਂ ਅੰਦਾਜ਼ਾ ਲਾ ਲਓ ਛੋਟੀ ਜੀ ਜ਼ਿੰਦਗੀ ਆ ਆਹ 60-70 ਸਾਲ ਕੀ ਹੁੰਦੇ ਆ ਐਂ ਬਸ ਉਹ ਚੁਟਕੀ ਮਾਰਿਆ ਨਿਕਲ ਜਾਂਦੇ ਨੇ ਪਲ ਝਪਕਦਿਆਂ ਨਿਕਲ ਜਾਂਦੇ ਨੇ ਬੰਦੇ ਨੂੰ ਫਿਰ ਪਛਤਾਵਾ ਹੁੰਦਾ ਬਈ ਜ਼ਿੰਦਗੀ ਤਾਂ ਨਿਕਲ ਗਈ ਇਸ ਕਰਕੇ ਆਪਣੀਆਂ ਗਲਤੀਆਂ ਪਹਿਲਾਂ ਉਹ ਮਾਫ਼ ਕਰਨੀਆਂ ਸਿੱਖੋ ਕਿਉਂਕਿ ਆਪਾਂ ਜਾਣਦੇ ਹਾਂ ਵੀ ਬੰਦਾ ਇਵੋਲਵ ਕਰਦਾ ਆਪਾਂ ਕੱਲ ਪਰਸੋਂ ਵੀ ਗੱਲ ਕਰਦੇ ਸੀ ਜੋ ਕੁਝ ਅਸੀਂ ਜਵਾਨੀ ਵੇਲੇ ਸੀ ਉਹ ਹੁਣ ਨਹੀਂ ਜੋ ਕੁਝ ਅਸੀਂ ਬਚਪਨ ਚ ਕੀਤਾ ਉਹ ਜਵਾਨੀ ਵੇਲੇ ਨਹੀਂ ਕੀਤਾ ਹੈਨਾ ਜਿਹੜੀ ਸਮਝ ਸਾਡੀ ਅੱਜ ਤੋਂ 10 ਸਾਲ ਪਹਿਲਾਂ ਸੀ ਅੱਜ ਨਹੀਂ ਰਹੀ ਹਾਲਾਤਾਂ ਨੇ ਬਦਲਤੀ ਹਾਲਾਤ ਬੰਦੇ ਨੂੰ ਟਰਾਂਸਫਾਰਮ ਕਰ ਦਿੰਦੇ ਨੇ ਹਾਲਾਤ ਤੇ ਘਟਨਾਵਾਂ ਇਹ ਬੰਦੇ ਦੇ ਦਿਮਾਗ ਦੇ ਵਿੱਚ ਜਿਹੜੀਆਂ ਵਿੰਡੋਜ਼ ਹੁੰਦੀਆਂ ਨੇ ਕਲੋਜ਼ਡ ਵਿੰਡੋਜ਼ ਹੁੰਦੀਆਂ ਨੇ ਉਹਨਾਂ ਨੂੰ ਖੋਲ ਦਿੰਦੀਆਂ ਬਹੁਤ ਸਾਰੀਆਂ ਵਿੰਡੋਜ਼ ਨੇ ਜਿਹੜੀਆਂ ਉਮਰ ਦੇ ਹਿਸਾਬ ਨਾਲ ਖੁੱਲਦੀਆਂ ਨੇ ਦਿਮਾਗ ਦੀਆਂ ਮਤਲਬ ਉਹ ਕਿਉਂ ਖੁੱਲਦੀਆਂ ਨੇ ਕਿਉਂਕਿ ਸਾਡਾ ਜਿਹੜਾ ਦਿਮਾਗ ਆ ਉਹ ਐਡਵਾਂਸ ਦੇ ਵਿੱਚ ਇਨਫੋਰਮੇਸ਼ਨ ਪ੍ਰੋਸੈਸ ਨਹੀਂ ਕਰ ਸਕਦਾ ਸਾਡਾ ਦਿਮਾਗ ਜਿਹੜੀ ਪਹਿਲਾਂ ਇਨਫੋਰਮੇਸ਼ਨ ਪਈ ਹੈ ਉਹਦੇ ਮੁਤਾਬਕ ਸਾਡੇ ਦਿਮਾਗ ਦੇ ਵਿੱਚ ਸਰਕਟ ਬਣਦੇ ਨੇ ਜਿਹਨੂੰ ਨਿਊਰੋਨ ਸਰਕਟਸ ਕਹਿੰਦੇ ਨੇ ਉਵੇਂ ਨਿਊਰੋਨਸ ਇੰਟਰੈਕਟ ਕਰਦੇ ਆ ਜਿੰਨਾ ਕੁਛ ਅਸੀਂ ਆਲੇ ਦੁਆਲੇ ਦੇਖਦੇ ਆ ਸੁਣਦੇ ਆ ਪੜ੍ਹਦੇ ਆ ਲਿਖਦੇ ਆ ਉਹਦੇ ਮੁਤਾਬਕ ਸਾਡਾ ਜਿਹੜਾ ਹੈਗਾ ਨਜ਼ਰੀਆ ਜਿਹਨੂੰ ਕਹਿੰਦੇ ਆ ਸਾਡਾ ਸੋਚਣ ਦਾ ਕੰਮ ਢੰਗ ਬਦਲ ਮਤਲਬ ਵਿਚਰਨ ਦਾ ਕੰਮ ਮਤਲਬ ਜਿਹੜਾ ਸਾਡਾ ਸਟਾਈਲ ਆ ਉਹ ਬਣ ਜਾਂਦਾ ਓਵਰਆਲ ਜਿਹਨੂੰ ਲਾਈਫ ਸਟਾਈਲ ਜਾਂ ਜਿਹਨੂੰ ਪਰਸਨੈਲਿਟੀ ਕਹਿ ਦਈਏ ਉਹਦੇ ਮੁਤਾਬਕ ਅਸੀਂ ਹਰ ਇੱਕ ਚੀਜ਼ ਨੂੰ ਜੱਜ ਕਰਕੇ ਵੇਖਦੇ ਹਾਂ ਜਿਹੜਾ ਤਾਂ ਸਾਡੇ ਸਾਂਚੇ ਦੇ ਵਿੱਚ ਫਿੱਟ ਆ ਗਿਆ ਉਹ ਤਾਂ ਕਹਿੰਦੇ ਵਾਹ ਵਾਹ ਕਿਆ ਬਾਤ ਹੈ ਜਿਹੜਾ ਸਾਡੇ ਦਿਮਾਗ ਵੱਲੋਂ ਸਿਰਜਿਆ ਹੋਇਆ ਜਿਹੜਾ ਸਾਂਚਾ ਜਾਂ ਢਾਂਚਾ ਉਹਦੇ ਚ ਫਿੱਟ ਨਹੀਂ ਆਇਆ ਸੀ ਕਹਿੰਦੇ ਲੈ ਆਹ ਵੀ ਕੋਈ ਚੀਜ਼ ਆ ਹੈਨਾ ਇਹ ਸਾਰਾ ਜਿਹੜਾ ਆਲੇ ਦੁਆਲੇ ਅਸੀਂ ਦੇਖਦੇ ਹਾਂ ਨਾ ਐਂ ਕੰਪੈਰੀਜ਼ਨ ਕਰਕੇ ਜਿਹੜਾ ਕੋਈ ਸਾਡੇ ਦਿਮਾਗ ਚ ਜਿਹੜੀ ਦਿਮਾਗ ਜਿਹੜਾ ਇੱਕ ਮੀਟਰ ਲੱਗਿਆ ਉਹਦੇ ਮੁਤਾਬਕ ਕੰਪੈਰੀਜ਼ਨ ਕਰਕੇ ਆਪਾਂ ਪਰਫੈਕਸ਼ਨ ਚਾਹੁੰਦੇ ਵੀ ਇਹੋ ਜਿਹਾ ਹੋਵੇ ਜਦੋਂ ਸਾਨੂੰ ਮਿਲਦਾ ਨਹੀਂ ਉਹ ਜਿਹਾ ਫਿਰ ਅਸੀਂ ਗੁੱਸੇ ਹੁੰਦੇ ਹਾਂ ਕਿਸੇ ਬੰਦੇ ਦਾ ਸੁਭਾਅ ਸਾਡੇ ਵੱਲੋਂ ਚਿੱਤਦੇ ਹੋਏ ਵਿਚਾਰੇ ਹੋਏ ਸਾਡੇ ਦਿਮਾਗ ਵੱਲੋਂ ਸਿਰਜੇ ਹੋਏ ਜਿਹੜਾ ਸੁਭਾਅ ਹੈ ਉਹਦੇ ਮੁਤਾਬਕ ਨਹੀਂ ਫਿੱਟ ਬੈਠਿਆ ਸੀ ਕਹਿੰਦੇ ਆਹ ਵੀ ਕੋਈ ਬੰਦਾ ਤੇ ਜਿਹੜਾ ਉਹਦੇ ਫਿੱਟ ਆ ਗਿਆ ਸੀ ਕਹਿੰਦੇ ਆਹ ਕਿਆ ਬਾਤ ਆ ਕੁਦਰਤ ਨੇ ਨਾ ਆਹ ਬੰਦੇ ਦਾ ਜਿਹੜਾ ਸੁਭਾਅ ਉਹ ਸਾਡੇ ਮੁਤਾਬਕ ਹੀ ਬਣਾਤਾ ਉਹ ਕੁਦਰਤ ਚ ਤਾਂ ਵੰਨ ਸੁਵੰਨਤਾ ਜੀ ਸਾਡੇ ਮੁਤਾਬਕ ਨਹੀਂ ਬਣਾਇਆ ਸਾਡੇ ਦਿਮਾਗ ਨੇ ਉਹਨੂੰ ਦੇਖ ਲਿਆ ਉਹ ਸਾਂਚੇ ਚ ਫਿੱਟ ਆ ਗਿਆ ਤੇ ਮੇਰੇ ਕਹਿਣ ਦਾ ਤਾਂ ਇੰਨਾ ਹੀ ਮਤਲਬ ਆ ਬਈ ਜੇ ਅਸੀਂ ਮਾਫ਼ ਕਰਨਾ ਸਿੱਖ ਜਾਈਏ ਈਵਨ ਆਪਣੇ ਆਪ ਨੂੰ ਮਾਫ਼ ਕਰਨਾ ਸਿੱਖ ਜਾਈਏ ਹਨਾ ਫਿਰ ਜ਼ਿੰਦਗੀ ਤਾਂ ਇੰਨੀ ਸੋਹਣੀ ਬਣ ਜਾਂਦੀ ਗੱਲ ਹੀ ਛੱਡ ਦਿਓ ਹੁਣ ਇਹਦਾ ਮਤਲਬ ਇਹ ਨਾ ਵੀ ਗਲਤੀਆਂ ਕਰੀ ਜਾਈਏ ਤੇ ਮਾਫ਼ੀਆਂ ਮੰਗੀ ਜਾਈਏ ਠੀਕ ਹੈ ਜਿਹੜੀਆਂ ਗਲਤੀਆਂ ਸਾਡੇ ਵੱਸ ਤੋਂ ਬਾਹਰ ਹੁੰਦੀਆਂ ਨੇ ਵਾਰ ਵਾਰ ਵੀ ਨਹੀਂ ਕਰਨੀ ਚਾਹੀਦੀ ਇੱਕ ਗਲਤੀ ਜਿਹੜੀ ਇੱਕ ਵਾਰੀ ਹੋ ਜੇ ਦੂਜੀ ਵਾਰੀ ਹੋ ਜੇ ਵਿਗਿਆਨੀ ਕਹਿੰਦੇ ਨੇ ਜਿਹੜੇ ਖਾਸ ਕਰਕੇ ਸਾਈਕੋਲੋਜਿਸਟ ਨੇ ਫਿਲਾਸਫਰ ਨੇ ਉਹ ਕਹਿੰਦੇ ਗਲਤੀ ਕਰੋ ਰੋਜ਼ ਨਿੱਤ ਨਵੀਂ ਗਲਤੀ ਕਰੋ ਪਰ ਅਸੀਂ ਫਿਰ ਪੰਜਾਬੀ ਕਾਹਦੇ ਹੋਏ ਜਿਹੜੇ ਨਿੱਤ ਅਸੀਂ ਸੇਮ ਗਲਤੀ ਨਾ ਕਰੀਏ ਅਸੀਂ ਵੀ ਕਰਦੇ ਹਾਂ ਜੀ ਰੇਡੀਓ ਤੇ 5-7 ਮਿੰਟ ਲੇਟ ਹੋ ਜਾਂਦੇ ਹਾਂ ਮਾਫ਼ ਕਰ ਦਿਆ ਕਰੋ ਸਾਨੂੰ ਆਪਣੇ ਕੋਲੇ ਸਟਿਲ ਜੀ ਹੈਗੇ ਨੇ ਕੋਈ ਨੀ 40-45 ਮਿੰਟ ਇਹ ਆਪਾਂ ਗੱਲਾਂ ਬਸ ਆਈ ਕਰੀ ਜਾਣੀਆਂ ਨੇ ਦਿਮਾਗ ਬਾਰੇ ਸਰੀਰ ਬਾਰੇ ਹਨਾ ਤੁਹਾਨੂੰ ਪਤਾ ਵੀ ਆਪਾਂ ਆਪਣੇ ਪ੍ਰੋਗਰਾਮ ਦੇ ਵਿੱਚ ਡਿਸਕਸ਼ਨ ਹੀ ਕਰਦੇ ਹੁੰਦੇ ਹਾਂ ਅਲੱਗ ਅਲੱਗ ਵਿਸ਼ਿਆਂ ਤੇ ਗੱਲਬਾਤ ਕਰਦੇ ਹਾਂ ਬਹੁਤ ਵਾਰੀ ਆਪਾਂ ਵਹਿਮਾਂ ਭਰਮਾਂ ਤੇ ਗੱਲਬਾਤ ਕਰਦੇ ਹਾਂ ਪੂਰੇ ਦਾ ਪੂਰਾ ਵਿਸ਼ਾ ਹੁੰਦਾ ਆਪਣਾ ਫਿਰ ਇਸੇ ਕਰਕੇ ਮੈਂ ਆਪਣੇ ਸਰੋਤਿਆਂ ਨੂੰ ਬੇਨਤੀ ਕਰਦਾ ਹਾਂ ਵੀ ਇੱਕ ਵਿਸ਼ੇ ਤੇ ਰਹਿ ਕੇ ਗੱਲ ਕਰੀਏ ਵਿਸ਼ੇ ਤੋਂ ਬਾਹਰ ਨਾ ਜਾਈਏ ਕੋਈ ਨੀ ਤੁਸੀਂ ਆਪਣਾ ਵਿਸ਼ਾ ਦੱਸ ਦਿਓ ਆਪਾਂ ਕੱਲ ਨੂੰ ਉਹਦੇ ਤੇ ਗੱਲ ਕਰ ਲਾਂਗੇ ਹਨਾ ਉਹ ਫਿਰ ਵਿਸ਼ੇ ਦੀ ਡੂੰਘਿਆਈ ਚ ਜਾਇਆ ਜਾਂਦਾ ਫਿਰ ਗੱਲਾਂ ਦਾ ਆਨੰਦ ਆਉਣ ਲੱਗ ਜਾਂਦਾ ਅਸੀਂ ਇੱਥੇ ਗੱਲਾਂ ਕਰਨ ਦੇ ਮਾਰੇ ਬੈਠੇ ਹਾਂ ਜੀ ਸਵੇਰ ਤੋਂ ਸ਼ਾਮ ਤੱਕ ਹਨਾ ਦੁਨੀਆਂ ਭਰ ਬਾਰੇ ਮਤਲਬ ਜਾਣਕਾਰੀ ਸਾਰੀ ਤੁਹਾਡੇ ਅੱਗੇ ਰੱਖ ਦਿੰਦੇ ਹਾਂ ਦੁਨੀਆਂ ਭਰ ਦੀਆਂ ਘਟਨਾਵਾਂ ਨਾਲ ਤੁਹਾਡੀ ਸਾਂਝ ਪਵਾ ਦਿੰਦੇ ਹਾਂ ਗੀਤ ਗਾਣੇ ਵੀ ਸੁਣਾਉਂਦੇ ਹਾਂ ਆਹ ਦੇਖੋ ਸਰਤਾਜ ਦਾ ਕਿੰਨਾ ਸੋਹਣਾ ਗੀਤ ਸੀ ਅਲੱਗ ਅਲੱਗ ਵਿਸ਼ਿਆਂ ਬਾਰੇ ਗੱਲਬਾਤ ਕਰਦੇ ਹਾਂ ਧਰਮ ਬਾਰੇ ਕਰਦੇ ਹਾਂ ਰਿਲੀਜਨ ਬਾਰੇ ਜਿਹਨੂੰ ਕਹਿੰਦੇ ਤੁਸੀਂ ਕਲਚਰ ਬਾਰੇ ਕਰਦੇ ਹਾਂ ਵਿਗਿਆਨ ਬਾਰੇ ਗੱਲਾਂ ਹੁੰਦੀਆਂ ਨੇ ਆਪਣੇ ਸਰੀਰ ਬਾਰੇ ਗੱਲਾਂ ਕਰਦੇ ਹਾਂ ਆਪਾਂ ਹੈਨਾ ਤੁਸੀਂ ਕਹੋਗੇ ਲੈ ਸਰੀਰ ਬਾਰੇ ਕਾਹਦੀ ਗੱਲ ਕਰਨੀ ਆ ਨਹਾ ਧੋ ਕੇ ਸਵੇਰੇ ਇਸ਼ਨਾਨ ਕਰਕੇ ਤੇ ਥੱਕ ਟੁੱਟ ਕੇ ਪੈ ਜਾਈਦਾ ਨਾ 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 ਮੈਂ ਕਈ ਵਾਰੀ ਹੱਸਦਾ ਹੁੰਦਾ ਵੀ ਬਹੁਤ ਲੋਕ ਨਾ ਸੈਰ ਕਰੇ ਆਉਂਦੇ ਆ ਦੂਰ ਦੂਰ ਦੀ ਕਹਿਣਗੇ ਜੀ ਅਸੀਂ ਅੰਟਾਰਕਟਿਕਾ ਜਾਇਆ ਏ ਅਸੀਂ ਫਲਾਨੇ ਥਾਂ ਤੇ ਕਿਹੜੇ ਕਿਹੜੇ ਸ਼ਹਿਰ ਨੇ ਪੁੰਤਾ ਕਾਨਾ ਜਾਇਆ ਏ ਅਸੀਂ ਕਿਊਬਾ ਚ ਸੈਰ ਕਰਕੇ ਆਏ ਆ ਕਦੇ ਰੀਅਲੀ ਆਪਣੇ ਸਰੀਰ ਦੀ ਸੈਰ ਕਰਕੇ ਵੇਖੋ ਤੁਹਾਨੂੰ ਨਜ਼ਾਰਾ ਆਜੂਗਾ ਪੈਰਾਂ ਤੋਂ ਲੈ ਕੇ ਨਾ ਪੈਰਾਂ ਦੇ ਅੰਗੂਠੇ ਤੋਂ ਲੈ ਕੇ ਸਿਰ ਤੱਕ ਹੈਨਾ ਤੇ ਸੈਰ ਦਾ ਤੁਸੀਂ ਕੀ ਕਰਨੀ ਆ ਮੈਂ ਕਈ ਇਹੋ ਜਿਹੇ ਲੋਕ ਵੇਖੇ ਆ ਜਿਨ੍ਹਾਂ ਨੇ ਇਸ਼ਨਾਨ ਤਾਂ ਜ਼ਰੂਰ ਕਰਦੇ ਆ ਪਰ ਜਿਨ੍ਹਾਂ ਨੇ ਕੋਈ ਕਦੇ ਮੇਰਾ ਖਿਆਲ 12-15 ਮਹੀਨੇ ਸਾਲ ਇੱਕ ਉਹਨਾਂ ਨੇ ਜਿਹੜੀਆਂ ਪੈਰਾਂ ਦੀਆਂ ਉਂਗਲੀਆਂ ਨਾ ਉਹ ਘੁੱਟ ਕੇ ਸਾਫ਼ ਹੀ ਨਹੀਂ ਕੀਤੀਆਂ ਹੋਣੀਆਂ ਚੰਗੀ ਤਰ੍ਹਾਂ ਵਲ ਵਲ ਕੇ। ਮੈਂ ਤੈਨੂੰ ਸੱਚੀ ਗੱਲ ਦੱਸਦਾ, ਸੱਚੀ ਗੱਲ ਦੱਸ ਰਿਹਾ ਹੈਨਾ, ਸ਼ਾਵਰ ਚੱਲਦਾ ਹੁੰਦਾ, ਸਿਰ ਕੀਤਾ ਸ਼ਾਵਰ ਦੇ ਥੱਲੇ, ਗਰਮ ਥੱਲੇ ਨਿਕਲ ਕੇ ਬਾਹਰ ਦੇਖ ਲਓ ਤੁਸੀਂ ਹੈਨਾ। ਇਹਨੂੰ ਫਿਰ ਉਹ ਕਹਿੰਦੇ ਜੀ ਅਸੀਂ ਸ਼ਾਵਰ ਲੈ ਕੇ ਆਏ ਹੈਨਾ। ਉਹ ਆਪਣੇ ਸਰੀਰ ਨਾਲ ਇੱਕ ਮਿਕ ਹੋਣਾ, ਆਪਣਾ ਹੀ ਸਰੀਰ ਜਿਹਦੇ ਚ ਕੁਦਰਤ ਵਸਦੀ ਆ ਹੈਨਾ, ਜਿਹਦੇ ਵਿਚ ਕੁਦਰਤ ਠਾਠਾਂ ਮਾਰ ਰਹੀ ਆ ਹੈਨਾ, ਅੰਗ ਅੰਗ ਚੱਲਦਾ ਤੇ ਉਹਦੀ ਸੈਰ ਤਾਂ ਕਰਦੇ ਨੀ ਕਿਤੇ ਹੈਨਾ। ਚਲੋ ਕੋਈ ਨੀ, ਆਪਾਂ ਫੇਰ ਇਹਦੇ ਬਾਰੇ ਗੱਲ ਕਰਾਂਗੇ ਮਨੁੱਖੀ ਸਰੀਰ ਬਾਰੇ। ਅੱਜ ਦਾ ਬੜਾ ਹਲਕਾ ਫੁਲਕਾ ਜਿਹਾ ਵਿਸ਼ਾ ਹੈ, ਬਸ ਆਪਾਂ ਵਿਗਿਆਨ ਬਾਰੇ, ਸਾਇੰਸ ਬਾਰੇ, ਸਾਡੇ ਜੀਵਨ ਦੇ ਵਿਚ ਸਾਇੰਸ ਦੀ ਕੀ ਮਹੱਤਤਾ ਇਹਦੇ ਬਾਰੇ ਗੱਲਬਾਤ ਕਰੀ ਜਾਵਾਂਗੇ। ਤੇ ਵਿਸ਼ਾ ਜਿਹੜਾ ਇਹ ਜੁੜਦਾ ਕਿਉਂਕਿ ਅੱਜ ਇੱਕ ਵਿਸ਼ੇਸ਼ ਦਿਨ ਆ, ਦਿਨ ਤਾਂ ਵੈਸੇ ਇਹ ਅੱਜ ਵਾਲਾ ਜਿਹੜਾ ਹੈਗਾ ਇਹ ਆਰਟੀਫਿਸ਼ਲ ਇੰਟੈਲੀਜੈਂਸ ਦਾ AI ਐਪਰੀਸ਼ੀਏਸ਼ਨ ਡੇ 16 ਜੁਲਾਈ, ਜਿਹੜੀ ਆਰਟੀਫਿਸ਼ਲ ਇੰਟੈਲੀਜੈਂਸ ਆ ਇਹਦੇ ਬਾਰੇ ਆਪਾਂ ਥੋੜੀਆਂ ਜਿਹੀਆਂ ਗੱਲਾਂ ਕਰਾਂਗੇ। ਪਰ ਮੈਂ ਪਹਿਲਾਂ ਹੀ ਮਤਲਬ ਮਾਫੀ ਮੰਗ ਲੈਣਾ, ਮੈਂ ਕੋਈ ਇਸ ਵਿਸ਼ੇ ਦਾ ਮਾਹਰ ਨਹੀਂ ਹੈ, ਮੇਰੀ ਗੱਲਬਾਤ ਨੂੰ ਤੁਸੀਂ ਕੋਈ ਆਏ ਨਾ ਲੈ ਲਿਓ ਬਈ ਮਤਲਬ ਮੈਂ ਨਾ ਇਹਦੇ ਵਿਸ਼ੇ ਬਾਰੇ ਪੜਿਆ, ਨਾ ਹੀ ਮੈਂ ਪੜਾਇਆ ਤੇ ਨਾ ਹੀ ਮੈਂ ਇਹਦੇ ਬਾਰੇ ਬਹੁਤੀ ਖੋਜ ਕੀਤੀ ਆ ਹਨਾ। ਆਲੇ ਦੁਆਲੇ ਦੀ ਆਬਜ਼ਰਵੇਸ਼ਨ ਤੋਂ ਮੈਨੂੰ ਜਿੰਨਾ ਕੁ ਗੱਲਬਾਤ ਮੈਨੂੰ ਲੱਗੀ ਆਉਂਦੀ ਹੋਈ ਉਹ ਮੈਂ ਗੱਲਬਾਤ ਤੋਰ ਦੇਣਾ, ਜਿੰਨੀ ਤੁਹਾਨੂੰ ਆਉਂਦੀ ਹੋਈ ਤੁਸੀਂ ਤੋਰ ਦਿਓ, ਆਈ ਰਲ ਮਿਲ ਕੇ ਆਪਾਂ ਜਿਹੜਾ ਹੈਗਾ ਇਹਦੇ ਬਾਰੇ ਗੱਲਾਂ ਕਰ ਲਾਂਗੇ ਹਨਾ। ਪਰ ਇਨ ਜਨਰਲ ਮੈਂ ਤਾਂ ਸਾਇੰਸ ਬਾਰੇ ਵਿਗਿਆਨ ਬਾਰੇ ਗੱਲਬਾਤ ਕਰ ਸਕਦਾ ਤੇ ਅੱਜ ਕਿਉਂਕਿ ਐਪਰੀਸ਼ੀਏਸ਼ਨ ਡੇ। ਅੱਛਾ ਇਹ ਵੀ ਕੋਈ ਜ਼ਰੂਰੀ ਨਹੀਂ ਹੁੰਦਾ, ਦੇਖੋ ਫੱਟ ਕਈ ਬੰਦਿਆਂ ਦੇ ਦਿਮਾਗ ਦੇ ਵਿਚ ਸਵਾਲ ਆਇਆ ਹੋ ਵੀ ਜੇ ਤੈਨੂੰ ਗੱਲ ਦਾ ਹੀ ਨਹੀਂ ਪਤਾ ਤੇ ਗੱਲ ਸ਼ੁਰੂ ਕਰਨ ਦਾ ਕੀ ਫਾਇਦਾ, ਕਹਿ ਦਿੰਦੇ ਨਾ ਤੁਸੀਂ। ਐਂ ਨਹੀਂ ਹੁੰਦਾ, ਜ਼ਿੰਦਗੀ ਐਂ ਨਹੀਂ ਚੱਲਦੀ ਵੀ ਕਿਸੇ ਵੀ ਚੀਜ਼ ਬਾਰੇ ਤੁਹਾਨੂੰ ਸਾਰਾ ਕੁਝ ਪਤਾ ਹੋਵੇ, ਐਂ ਤਾਂ ਹੁੰਦਾ ਹੀ ਨਹੀਂ ਹੈਨਾ। ਮੈਨੂੰ ਪਤਾ ਮੈਂ ਕਿਹੜਾ ਕੋਈ ਸੈਮੀਨਾਰ ਕਰ ਰਿਹਾ, ਸੈਮੀਨਾਰ ਦੇ ਵਿਚ ਹੁੰਦਾ ਜਿੱਥੇ ਸੈਮੀਨਾਰ ਹੋਵੇ ਬਕਾਇਦਾ ਡਿਸਕਸ਼ਨ ਹੋਵੇ ਉੱਥੇ ਜਿਹੜਾ ਵਿਸ਼ੇ ਦਾ ਮਾਹਰ ਗੱਲ ਕਰਦਾ ਹੁੰਦਾ ਉਹ ਮਤਲਬ ਅਥੈਂਟੀਕੇਟਡ ਜਿਹੜਾ ਹੈਗਾ ਬੰਦਾ ਹੁੰਦਾ, ਉਹਦੇ ਕੋਲੇ ਹਰ ਇੱਕ ਚੀਜ਼ ਐਵੀਡੈਂਸ ਬੇਸਡ ਹੁੰਦੀ ਹੈ। ਆਪਾਂ ਕਿਹੜਾ ਸੈਮੀਨਾਰ ਕਰ ਰਹੇ ਹਾਂ, ਆਪਾਂ ਸਿੰਪਲ ਗੱਲਾਂ ਕਰ ਰਹੇ ਹਾਂ ਹਨਾ। ਤੇ ਉਹਦੇ ਚ ਵੀ ਮੈਂ ਕਿਹਾ ਵੀ ਮੈਂ ਕੋਈ ਮਤਲਬ ਕੋਈ ਮਾਹਰ ਨਹੀਂ ਹੈਗਾ, ਮੈਂ ਤਾਂ ਸਿੰਪਲ ਗੱਲਾਂ ਕਰਨੀਆਂ ਨੇ ਹਨਾ, ਤੇ ਜ਼ਿੰਦਗੀ ਐਂ ਚੱਲਦੀ ਆ ਜੀ। ਜੇ ਆਪਾਂ ਐਂ ਕਹੀਏ ਵੀ ਮਾਹਰ ਬੰਦੇ ਹੀ ਗੱਲਾਂ ਕਰਨ, ਇਹ ਤਾਂ ਫਿਰ ਹੋਈ ਫਿਰ ਤਾਂ ਜ਼ਿੰਦਗੀ ਦੇ ਕੰਮ ਵੀ ਮਾਹਰ ਬੰਦੇ ਹੀ ਕਰਨ ਨਾ। ਮੈਂ ਤਾਂ ਮਤਲਬ ਜੇ ਕਿਸੇ ਨੇ ਘਰੇ ਭਾਂਡੇ ਮਾਂਜਣੇ ਆ ਤੇ ਭਾਂਡੇ ਮਾਂਜਣ ਦਾ ਜਿਹੜਾ ਮਾਹਰ ਹੋਵੇ ਉਹੀ ਆ ਕੇ ਭਾਂਡੇ ਮਾਂਜੇ, ਫਿਰ ਆਪਾਂ ਨਾਰਮਲ ਵੀ ਭਾਂਡੇ ਮਾਂਜਦੇ ਹੀ ਆ। ਇਹਦਾ ਮਤਲਬ ਜੇ ਕਿਸੇ ਨੂੰ ਭੁੱਖ ਲੱਗੀ ਆ, ਦਾਲ ਸਬਜ਼ੀ ਬਣਾਉਣੀ ਆਉਂਦੀ ਆ, ਦਾਲ ਸਬਜ਼ੀ ਬਣਾਉਣ ਦਾ ਮਾਹਰ ਫਿਰ ਤਾਂ ਦੁਨੀਆਂ ਦਾ ਸ਼ੈਫ ਲੱਭ ਕੇ ਲਿਆਓ, ਦਾਲ ਸਬਜ਼ੀ ਬਣਾਓ ਹੀ ਨਾ, ਐਂ ਨਹੀਂ ਹੁੰਦਾ। ਆਪਾਂ ਜ਼ਿੰਦਗੀ ਚਲਾਉਣ ਦੇ ਲਈ ਆਪਾਂ ਸਿੰਪਲ ਗੱਲਾਂ ਕਰਦੇ ਕਰਦੇ ਕੰਪਲੈਕਸ ਵੱਲ ਵੱਧਦੇ ਹਾਂ, ਉੱਥੋਂ ਹੀ ਸਾਨੂੰ ਤਜਰਬਾ ਹੁੰਦਾ, ਉੱਥੋਂ ਹੀ ਸਾਨੂੰ ਗਿਆਨ ਹੁੰਦਾ, ਉੱਥੋਂ ਹੀ ਸਾਨੂੰ ਆਲੇ ਦੁਆਲੇ ਬਾਰੇ ਪਤਾ ਲੱਗਦਾ। ਉਹ ਨਵੇਂ ਪੈਦਾ ਹੋਏ ਜਿਹੜੇ ਨਵੇਂ ਗ੍ਰਹਿਣ ਕੀਤੇ ਗਿਆਨ ਦੇ ਮੁਤਾਬਕ ਅਸੀਂ ਹਨਾ ਆਪਣਾ ਆਪ ਉਹਦੇ ਮੁਤਾਬਕ ਢਾਲ ਕੇ ਵੇਖਦੇ ਹਾਂ, ਮਤਲਬ ਆਪਣੇ ਆਪ ਨੂੰ ਉਹਦੇ ਬਰਾਬਰ ਰੱਖ ਕੇ ਵੇਖਦੇ ਹਾਂ। ਨਵੇਂ ਗਿਆਨ ਮੁਤਾਬਕ ਸਾਡੀਆਂ ਆਦਤਾਂ ਸਾਡੀਆਂ ਗੱਲਾਂ ਜੇ ਆਪਾਂ ਨੂੰ ਲੱਗਦਾ ਗਲਤ ਨੇ, ਆਪਾਂ ਆਪਣੀਆਂ ਆਦਤਾਂ ਤੇ ਆਪਣੀਆਂ ਗੱਲਾਂ ਆਪਣਾ ਸੋਚਣ ਢੰਗ ਬਦਲ ਲੈਂਦੇ ਹਾਂ, ਮਤਲਬ ਆਪਣੇ ਆਪ ਨੂੰ ਆਪਾਂ ਨਵੇਂ ਤੱਥਾਂ ਦੀ ਰੋਸ਼ਨੀ ਦੇ ਵਿੱਚ ਢਾਲ ਲੈਂਦੇ ਹਾਂ, ਇਹਨੂੰ ਹੀ ਐਵੋਲਿਊਸ਼ਨ ਕਹਿੰਦੇ ਆ। ਢਾਲ ਲੈਂਦੇ ਹਾਂ ਜਾਂ ਆਪਣੇ ਆਪ ਢਾਲ ਜਾਂਦੇ ਹਾਂ ਜਾਂ ਕੁਦਰਤ ਸਾਨੂੰ ਆਲਾ ਦੁਆਲਾ ਢਾਲ ਦਿੰਦਾ, ਇਹਨੂੰ ਐਵੋਲਿਊਸ਼ਨ ਕਹਿੰਦੇ ਆ। ਕੁਦਰਤ ਦੇ ਵਿੱਚ ਨਾ ਐਵੋਲਿਊਸ਼ਨ ਸਭ ਤੋਂ ਵੱਡੀ ਤਾਕਤ ਆ, ਸਭ ਤੋਂ ਵੱਡਾ ਵਰਤਾਰਾ ਐਵੋਲਿਊਸ਼ਨ, ਜਿਹਦੇ ਨਾਲ ਕੁਦਰਤ ਨਸਲਾਂ ਨੂੰ ਜਿਉਂਦਾ ਰੱਖਦੀ ਆ, ਚੀਜ਼ਾਂ ਨੂੰ ਚੀਜ਼ਾਂ ਨੀ ਜਿਉਂਦੇ ਰਹਿ ਰਿਹਾ ਦੀ ਨਸਲ ਆ ਜਿਹੜੀ ਅੱਗੇ ਵਧਾਉਂਦੀ ਆ ਐਵੋਲਿਊਸ਼ਨ ਰਾਹੀਂ। ਉਹਦੇ ਚ ਨਵੇਂ ਗੁਣ ਪੈਦਾ ਹੁੰਦੇ ਨੇ, ਉਹ ਆਲੇ ਦੁਆਲੇ ਨਾਲ ਸਟਰਗਲ ਕਰਦਾ, ਫਿਰ ਕੁਦਰਤ ਮੌਕਾ ਦਿੰਦੀ ਆ ਹੈਨਾ, ਕੁਦਰਤ ਮੌਕਾ ਦਿੰਦੀ ਆ ਵੀ ਜਿਹੜਾ ਜਿਉਂਦੇ ਰਹਿਣ ਦੇ ਫਿੱਟ ਆ ਨਾ ਉਹੋ ਹੀ ਜਿਉਂਦਾ ਰਹਿ ਸਕਦਾ। ਜਿਹੜੀ ਨਸਲ ਨੇ ਆਪਣੇ ਆਪ ਨੂੰ ਨਵੇਂ ਹਾਲਾਤਾਂ ਮੁਤਾਬਕ ਢਾਲਿਆ ਨਹੀਂ, ਇਵੋਲਵ ਨਹੀਂ ਹੋਈ, ਉਹ ਨਸਲ ਖਤਮ ਹੋ ਜਾਂਦੀ ਆ। ਬੜੀਆਂ ਸਿੰਪਲ ਗੱਲਾਂ ਨੇ ਇਹ, ਵੱਡੇ ਵੱਡੇ ਡਾਇਨੋਸਾਰ ਖਤਮ ਹੋ ਗਏ ਆ ਦੇਖੋ, ਕਿਉਂਕਿ ਉਹ ਆਪਣੇ ਆਪ ਨੂੰ ਨਵੇਂ ਹਾਲਾਤਾਂ ਮੁਤਾਬਕ ਢਾਲ ਨਹੀਂ ਸਕੇ, ਇਵੋਲਵ ਨਹੀਂ ਹੋ ਸਕੇ। ਆਪਾਂ ਹੋਮਿਓਸੇਪੀਅਨਸ ਆਪਣੀ ਨਸਲ ਆ ਜਿਹੜੀ ਇਨਸਾਨਾਂ ਦੀ, ਆਪਣੇ ਕਈ ਕਜ਼ਨਸ ਕਹਿ ਲਓ, ਨੀਅੰਡਰਥਲ ਮੈਨ, ਪੀਕਿੰਗ ਮੈਨ, ਜਾਵਾ ਮੈਨ, ਹੋਰ ਬਹੁਤ ਸਾਰੇ ਤਰ੍ਹਾਂ ਦੇ ਜਿਹੜੇ ਇਨਸਾਨ ਦੀਆਂ ਨਸਲਾਂ ਸੀ ਉਹ ਖਤਮ ਹੋ ਗਈਆਂ, ਕਿਉਂਕਿ ਉਹ ਢਾਲ ਨਹੀਂ ਸਕੀਆਂ। ਆਪਾਂ ਹੋਮਿਓਸੇਪੀਅਨ ਤਾਂ ਜਿਉਂਦੇ ਹਾਂ ਕਿਉਂਕਿ ਆਪਣੇ ਵੱਡੇ ਵਡੇਰਿਆਂ ਨੇ ਆਪਣੇ ਆਪ ਨੂੰ ਆਲੇ ਦੁਆਲੇ ਮੁਤਾਬਕ ਢਾਲਿਆ, ਤੇ ਹੋਰ ਵੀ ਨਸਲਾਂ ਨੇ ਹੈਨਾ। ਪਰ ਬੰਦੇ ਨੂੰ ਲਗਾਤਾਰ ਕਹਿਣ ਦਾ ਮਤਲਬ ਸਿੱਖਦੇ ਰਹਿਣਾ ਚਾਹੀਦਾ। ਆ ਜਿਹੜਾ ਜ਼ਮਾਨਾ ਇਹ ਚੱਲ ਰਿਹਾ, ਇਹਨੂੰ ਆਮ ਕਰਕੇ ਲੋਕ AI ਬਾਰੇ ਬਹੁਤ ਗੱਲਾਂ ਚੱਲਦੀਆਂ ਨੇ, ਚਰਚਾ ਚੱਲਦੀ ਹੈ, ਖਤਰਾ ਵੀ ਜਿਹੜੇ ਸਾਡੇ ਲੋਕ ਨੇ, ਸਾਡੇ ਸਾਇੰਟਿਸਟ ਨੇ, ਉਹ ਕਹਿੰਦੇ ਇਹਦੇ ਤੋਂ ਖਤਰਾ ਵੀ ਹੈ AI ਤੋਂ, ਆਰਟੀਫਿਸ਼ਲ ਇੰਟੈਲੀਜੈਂਸ ਤੋਂ। ਪਰ ਆਰਟੀਫਿਸ਼ਲ ਇੰਟੈਲੀਜੈਂਸ ਡੇ ਜਿਹੜਾ ਹੈਗਾ ਅੱਜ, ਉਹ ਐਪਰੀਸ਼ੀਏਸ਼ਨ ਦੇ ਵਿੱਚ ਹੈਗਾ ਵੀ ਇਹਦੇ ਤੋਂ ਸਾਨੂੰ ਫਾਇਦਾ ਵੀ ਬਹੁਤ, ਤੁਸੀਂ ਘੱਟਾਂ ਬਾਰੇ ਵੀ ਗੱਲਬਾਤ ਕਰ ਸਕਦੇ ਹੋ। ਤੁਸੀਂ ਖਤਰੇ ਆ ਜਿਹੜੇ ਬਹੁਤ ਸਾਰੇ ਜਿਹੜੇ ਮਾਹਰ ਬੰਦੇ ਨੇ ਉਹ ਕਹਿੰਦੇ ਵੀ ਇਹ ਮਾਨਵਤਾ ਲਈ ਵੀ ਖਤਰਾ, ਇੱਕ ਸਟੇਜ ਤੋਂ ਬਾਅਦ ਜੇ ਇਹ ਆਊਟ ਆਫ ਕੰਟਰੋਲ ਹੋਗੀ ਤੇ ਫਿਰ ਮਾਨਵਤਾ ਲਈ ਖਤਰਾ ਹੋ ਸਕਦਾ। ਅੱਜ ਜਿਹੜਾ ਬੰਦਾ ਇਹ ਸੋਚਦਾ, ਮਾਫੀ ਚਾਹੁੰਦਾ ਬਈ, ਉਹ ਇਨ ਮਤਲਬ ਇਨ ਸਪੈਸੀਫਿਕ ਵੀ AI ਬਾਰੇ ਜੇ ਉਹਨੂੰ ਜਾਣਕਾਰੀ ਨਾ ਹੋਵੇ ਜ਼ਿੰਦਗੀ ਤਾਂ ਜਿਉਂ ਲੂਗਾ ਉਹ, ਪਰ ਜੇ ਨਵੇਂ ਜਿਵੇਂ ਨਵੇਂ ਫੀਲਡ ਆ ਰਹੇ ਨੇ ਉਹਦੇ ਮੁਤਾਬਕ ਜੇ AI ਬਾਰੇ ਉਹਨੂੰ ਕੁਛ ਵੀ ਨਾ ਪਤਾ ਹੋਵੇ ਫਿਰ ਔਖੀ ਆ ਜ਼ਿੰਦਗੀ ਜਿਉਣੀ, ਹੈਨਾ। ਕਿਉਂਕਿ ਹਰ ਖੇਤਰ, ਜੇ ਉਹਨੇ ਡਾਕਟਰ ਕੋਲ ਜਾਣਾ ਮੈਡੀਕਲ ਖੇਤਰ ਦੇ ਵਿੱਚ AI ਆ, ਜੇ ਉਹ ਕੰਪਿਊਟਰ ਖੋਲਣ ਲੱਗਦਾ ਉੱਥੇ ਸਾਹਮਣੇ ਹੀ ਆ ਜਾਂਦਾ ਵੀ AI ਨਾਲ ਤੁਸੀਂ ਆਹ ਗੱਲ ਕਿਵੇਂ ਕਰੋਗੇ, ਤੁਸੀਂ ਆਹ ਖੋਲੋ ਕੋਈ ਵੀ ਚੀਜ਼ ਉੱਥੇ ਸਾਹਮਣੇ ਆਜੂਗਾ ਵੀ AI ਵੀ ਇਹ ਚੀਜ਼ ਆ। ਜਾਂ ਅੱਜ ਕੱਲ ਫਿਰ ਜਿਹੜੇ ਆ ਤਾਂ ਅੱਗੇ ਫਿਰ ਜਿਹੜੀਆਂ ਐਪਸ ਬਣੀਆਂ ਨੇ, ਕਲੌਡ ਹੈਗੀ ਆ, ਹੋਰ ਆ ਜੈਮਨੀ ਆ, ਜਾਂ ChatGPT ਕਹਿ ਦਿੰਦੇ ਹੋ ਤੁਸੀਂ, ਜਾਂ ਜਿਹੜੇ ਤਰੀਕੇ ਨਾਲ ਤੁਹਾਨੂੰ ਕੰਪਿਊਟਰ ਡਾਟਾ ਪ੍ਰੋਸੈਸ ਕਰਕੇ ਦੇ ਰਿਹਾ, ਇਹ ਵੀ ਕਰੂਡ ਫਾਰਮ ਆਫ AI ਤਾਂ ਨਹੀਂ ਕਹਿ ਦਈਏ, ਪਰ ਫਿਰ ਇਹ ਵੀ ਇੱਕ ਸਿਸਟਮ ਆ, ਉਹਦੇ ਵਿੱਚ ਤੁਹਾਨੂੰ ਡਾਟਾ ਪ੍ਰੋਸੈਸ ਕਰਕੇ ਜਿਹੜਾ ਦੇ ਦਿੰਦਾ। ਪਰ ਨਵੀਂ ਟੈਕਨੋਲੋਜੀ ਦੇ ਮੁਤਾਬਕ ਜਿਵੇਂ ਦੁਨੀਆ ਬਦਲ ਰਹੀ ਆ, ਜਿਵੇਂ ਤੁਸੀਂ ਆਲੇ ਦੁਆਲੇ ਰੋਬੋਟ ਦੇਖ ਰਹੇ ਹੋ, ਹੈਨਾ, ਦੇਖਿਆ ਨਾ ਤੁਸੀਂ ਬਈ, ਇੱਥੇ ਮੈਂ ਪਰਸੋਂ ਚੌਥੇ ਕੋਈ ਸੱਜਣ ਗੱਲਾਂ ਕਰ ਰਿਹਾ ਸੀ, ਇੱਥੇ ਬ੍ਰੈਂਪਟਨ ਦੇ ਨੇੜ ਤੇੜੀ, ਪਤਾ ਨੀ ਸ਼ਾਇਦ ਬ੍ਰੈਂਪਟਨ ਚ ਹੀ ਸੀ, ਕਹਿੰਦੇ ਵੀ ਕੋਈ ਵੇਅਰ ਹਾਊਸ ਦੇ ਵਿੱਚ ਉਹਨਾਂ ਨੇ 500 ਰੋਬੋਟ ਆ ਜਿਹੜੇ AI ਵਾਲੇ ਜਿਹੜੇ ਹੈਗੇ ਆ ਉਹ ਲਾ ਦੇਣੇ ਆ। ਇਹਦੇ ਪੋਜ਼ਿਟਿਵ ਇੰਪੈਕਟ, ਨੈਗੇਟਿਵ ਇੰਪੈਕਟ ਕੀ ਕਹਿਣ ਕੀ ਬਣਨਗੇ, ਇਹਦਾ ਸੱਚੀ ਮੁੱਚੀ ਮਾਨਵਤਾ ਕਿਵੇਂ ਫਾਇਦਾ ਲੈ ਸਕਦੀ ਆ, ਹੈਨਾ, ਇਹ ਸਾਰੀਆਂ ਗੱਲਾਂ ਤੇ ਡਿਸਕਸ਼ਨ ਆ ਜਿਹੜੀ ਓਪਨ ਆ, ਤੁਸੀਂ ਆਪਣੇ ਵੱਲੋਂ ਕੁਛ ਵੀ ਕਹਿ ਸਕਦੇ ਹੋ, ਇਨ ਜਨਰਲ ਤੁਸੀਂ ਸਾਇੰਸ ਬਾਰੇ ਗੱਲਬਾਤ ਵੀ ਕਰ ਸਕਦੇ ਹੋ। ਪਰ ਇਹ ਆ ਜੀ, ਨਵੀਆਂ ਤੋਂ ਨਵੀਆਂ ਚੀਜ਼ਾਂ ਜਿਹੜੀਆਂ ਆ ਰਹੀਆਂ, ਅਸੀਂ ਪਹਿਲਾਂ ਸੁਣਦੇ ਹੁੰਦੇ ਸੀ ਵੀ ਈਵਨ ਅਸੀਂ ਉਦੋਂ 10-12 ਸਾਲ ਪਹਿਲਾਂ ਹੈਰਾਨ ਹੁੰਦੇ ਸੀ ਵੀ ਇੱਥੇ ਬੈਠਾ ਡਾਕਟਰ ਆ ਕਹਿ ਦਿੰਦੇ ਜੀ, ਉਹ ਇੰਟਰਨੈਟ ਰਾਹੀਂ ਉਹਨੇ ਸਰਜਰੀ ਕਰਤੀ ਜੀ, ਵੀ ਇੱਥੇ ਬੈਠਾ ਡਾਕਟਰ ਆ ਕੋਈ, ਜਾਂ ਜਰਮਨੀ ਚ ਬੈਠਾ ਡਾਕਟਰ ਆ, ਉਹਨੇ ਇੰਟਰਨੈਟ ਰਾਹੀਂ ਆਪਰੇਸ਼ਨ ਥੀਏਟਰ ਕਿਤੇ ਹੋਰ ਆ ਤੇ ਉਹਨੇ ਉਹ ਸਰਜਰੀ ਕਰਤੀ। ਫਿਰ ਅਸੀਂ ਆ ਹੁਣ ਰੇਡੀਓ ਤੇ ਐਡਸ ਵੀ ਚੱਲਦੀਆਂ, ਰੋਬੋਟਿਕ ਸਰਜਰੀ ਕਹਿ ਦਿੰਦੇ ਆ ਵੀ ਡਾਕਟਰ ਦੂਰ ਬੈਠਾ ਜਿਹੜਾ ਹੈਗਾ ਕੰਪਿਊਟਰ ਦੇ ਰਾਹੀਂ ਸਰਜਰੀ ਕਰੀ ਜਾਂਦਾ, ਉਹ ਕੰਪਿਊਟਰ ਆ ਜਿਹੜਾ ਉਹਦੇ ਹੱਥ ਪੈਰ ਜੇ ਇਸ ਤਰ੍ਹਾਂ ਨੇ, ਉਹ ਆਪ ਹੀ ਕੈਂਚੀਆਂ ਜਿਹਾ ਚੱਕਦਾ, ਆਪ ਹੀ ਸਟਿਚਿਸ ਲਾਉਂਦਾ, ਆਪ ਹੀ ਕੱਟ ਲਾ ਦਿੰਦਾ, ਡਾਕਟਰ ਦੂਰ ਬੈਠਾ ਬੈਠਾ ਆਪਰੇਟ ਕਰ ਰਿਹਾ, ਯਾਨੀ ਸਿੱਧਾ ਡਾਕਟਰ ਆਪਣੇ ਹੱਥ ਰਾਹੀਂ ਉਹ ਨਾਈਫ ਚੱਕ ਕੇ ਜਾਂ ਉਹ ਸਰਜਰੀ ਜੋ ਵੀ ਸਟਿਚਿਸ ਲਾਉਣ ਦਾ ਕੰਮ ਨਹੀਂ ਕਰਦਾ ਗਾ, ਹੈਨਾ। ਅੱਛਾ, ਉਹ ਤਾਂ ਉਦੋਂ ਹੈਰਾਨੀ ਹੁੰਦੀ ਸੀ, ਆ ਹੁਣ ਤਾਂ ਰੋਜ਼ ਤੁਸੀਂ ਟਿਕਟੋਕ ਤੇ ਵੇਖਦੇ ਹੋ, ਤੁਸੀਂ ਇੰਸਟਾਗ੍ਰਾਮ ਤੇ ਫੇਸਬੁੱਕ ਤੇ ਵੇਖਦੇ ਹੋ ਰੋਬੋਟਿਕ। ਚਾਈਨਾ ਦੇ ਵਿੱਚ ਤਾਂ ਉਹ ਉਹਨਾਂ ਦਾ ਦਿਨ ਵੀ ਕਈ ਇੱਕ ਖਾਸ ਦਿਨ ਦੇ ਉੱਤੇ ਉਹਨਾਂ ਨੂੰ ਭਜਾਉਂਦੇ ਆ, ਆਪਸ ਵਿੱਚ ਦੀ ਲੜਾਉਂਦੇ ਆ, ਹਨਾ, ਦੇਖਦੇ ਹੋ ਤੁਸੀਂ ਉਹ ਬੜਾ ਜੰਪ ਜੁਪ ਮਾਰਦੇ ਆ। ਆ ਪਿੱਛੇ ਜੇ ਜਰਮਨੀ ਦਾ ਜਿਹੜਾ ਚਾਂਸਲਰ ਆ ਉਹ ਚਾਈਨਾ ਦੇ ਵਿੱਚ ਗਿਆ, ਉਹਨਾਂ ਨੇ ਪੂਰਾ ਉੱਥੇ ਡਾਂਸ ਕੀਤਾ ਜੀ ਸਟੇਜ ਤੇ ਖੜ ਕੇ ਰੋਬੋਟਸ ਨੇ, ਹਨਾ। ਮੈਂ ਹੈਰਾਨ ਸੀ, ਮੈਂ ਕਿਹਾ ਇਹ ਸਾਡੇ ਰੋਬੋਟ ਭੰਗੜਾ ਕਦੋਂ ਪਾਉਣ ਲੱਗਣਗੇ, ਹਨਾ। ਅੱਛਾ, ਇੱਕ ਦਿਨ ਮੈਂ ਹੈਰਾਨ ਹੋ ਗਿਆ, ਉਹ ਕਿਸੇ ਦਾ ਕਿਸੇ ਦੇਸ਼ ਦੇ ਵਿੱਚ ਰੈਸਟੋਰੈਂਟ ਦੇ ਵਿੱਚ, ਅੱਜ ਕੱਲ ਗੱਲ ਚੱਲ ਰਹੀ ਹੈ ਨਾ ਵੀ ਰੈਸਟੋਰੈਂਟਸ ਦੇ ਵਿੱਚ ਜਿਹੜੇ ਰੋਬੋਟਸ ਨੇ ਉਹ ਤੁਹਾਨੂੰ ਸਰਵ ਕਰਿਆ ਕਰਨਗੇ, ਉਹ ਥਾਲੀਆਂ ਜਿਹੀਆਂ ਚੱਕ ਕੇ ਆ ਕੇ ਤੇ ਤੁਹਾਡਾ ਟੇਬਲ ਟੂਬਲ ਤੇ ਪੁੱਛ ਕੇ ਵੀ ਜਾਇਆ ਕਰਨਗੇ, ਤੁਹਾਨੂੰ ਪੁੱਛਦੇ ਆ ਕਈ, ਤੇ ਫਿਰ ਉਹ ਉਸ ਹਿਸਾਬ ਨਾਲ ਤੁਹਾਨੂੰ ਸਰਵ ਕਰਨਗੇ। ਉੱਥੇ ਉਹ ਕੋਈ ਕਿਸੇ ਰੈਸਟੋਰੈਂਟ ਦੇ ਵਿੱਚ ਉਹਦੀ ਬੈਟਰੀ ਡਾਊਨ ਹੋ ਗਈ ਪਤਾ ਨੀ ਰੋਬੋਟ ਦੀ, ਉਹਨੇ ਕੋਈ ਇੰਡੀਕੇਸ਼ਨ ਜੀ ਦਿੱਤੀ, ਉਹ ਕਿਸੇ ਨੇ ਨਾ ਖਿਆਲ ਕੀਤਾ, ਉਹ ਰੌਲਾ ਪਾਉਣ ਲੱਗ ਗਿਆ ਜੀ, ਉਹ ਲੱਤਾਂ ਬਾਹਾਂ ਜੀ ਮਾਰਨ ਲੱਗ ਗਿਆ, ਉਹਨਾਂ ਨੇ ਫੜ ਫੁੜ ਕੇ ਢਾਹ ਕੇ ਉਹਨੂੰ ਲੈ ਕੇ ਗਏ। ਐਂ ਰੋਬੋਟ ਆ ਜਿਹੜੇ ਉਹ ਇਸ ਤਰ੍ਹਾਂ ਵੀ ਕਰਦੇ ਆ। ਮੈਂ ਹੈਰਾਨ ਸੀ ਵੀ ਸਾਡਾ ਜੇ ਕਿਤੇ ਪੰਜਾਬ ਚ ਲਾ ਦਿੱਤਾ ਕਿਸੇ ਨੇ ਸ਼ਾਮ ਨੂੰ ਰੋਬੋਟ ਨੂੰ ਪੈਗ ਪੁਗ ਲਵਾਤਾ ਤੇ ਉਹਦਾ ਕੀ ਬਣੂਗਾ, ਹੈਨਾ। ਤੇ ਇਸ ਤਰ੍ਹਾਂ ਦੋਸਤੋ, ਪਰ ਇਹ ਸਵਾਲ ਇਹ ਹੈਗਾ ਵੀ ਜੇ ਸੱਚੀ ਮੁੱਚੀ ਆਰਟੀਫਿਸ਼ਲ ਇੰਟੈਲੀਜੈਂਸ ਜਿਵੇਂ ਹੁਣ ਜਿਹੜੇ ਤਰੀਕੇ ਨਾਲ ਵੱਧ ਰਹੀ ਆ, ਦੇਖੋ ਫਾਇਦਾ ਤਾਂ ਇਹਦਾ ਹੈਗਾ ਹੀ ਆ, ਨੋ ਡਾਊਟ, ਬਹੁਤ ਫਾਇਦਾ, ਜਿੱਥੋਂ ਤੱਕ ਇਨਸਾਨ ਨਹੀਂ ਜਾ ਸਕਦਾ ਇਹ ਉੱਥੋਂ ਤੱਕ ਪਹੁੰਚ ਜਾਂਦੀ ਹੈ। ਮਤਲਬ ਤੁਸੀਂ ਇਹ ਅੰਦਾਜ਼ਾ ਲਾਓ ਬਈ ਦੂਰ ਥੱਲੇ ਧਰਤੀ ਦੇ ਵਿੱਚ ਰੌਕਸ ਦੇ ਵਿੱਚ ਕੀ ਚੀਜ਼ ਆ, ਹੈ ਨਾ, ਕਿਹੜੇ ਉੱਥੇ ਮਿਨਰਲਸ ਨੇ, ਉੱਥੇ ਹੋਲ ਡਰਿੱਲ ਕਰਕੇ, ਪਹਿਲਾਂ ਤਾਂ ਜਿਹੜੇ ਸਾਇੰਟਿਸਟ ਆ ਸਿਰਫ ਹੋਲ ਡਰਿੱਲ ਕਰਕੇ ਕੈਮਰੇ ਕੁਮਰੇ ਪਾ ਦਿੰਦੇ ਸੀ, ਹੁਣ ਉਹ ਪੂਰਾ ਜਿਹੜਾ ਛੋਟੀ ਜਿਹੀ ਚਿੱਪ ਆ, ਹੈ ਨਾ, ਜਿਹੜੀ AI ਨਾਲ ਤਿਆਰ ਕੀਤੀ ਆ, ਜਿਹਦੇ ਚ ਇਨਫੋਰਮੇਸ਼ਨ ਡਾਟਾ ਕੁਲੈਕਸ਼ਨ ਦੀ ਇੰਨੀ ਕਪੈਸਿਟੀ ਆ, ਉਹ ਅੰਦਰ ਪਾ ਕੇ ਤੇ ਸਾਰੇ ਕਸ ਦਾ ਐਨਾਲਿਸਿਸ ਕਰ ਲੈਂਦੇ, ਤੁਸੀਂ ਅੰਦਾਜ਼ਾ ਲਾ ਲਓ। ਬ੍ਰੇਨ ਦੇ ਵਿੱਚ ਕੋਈ ਇਹੋ ਜਿਹੀ ਚਿੱਪ ਪਾ ਕੇ ਜਿਹੜਾ ਬੰਦਾ ਜਿਹੜਾ ਮਤਲਬ ਬਿਲਕੁਲ ਫਿਜ਼ੀਕਲੀ ਡਿਸੇਬਲ ਹੋਇਆ ਪਿਆ, ਉਹਦੇ ਨਰਵ ਸਿਸਟਮ ਨਹੀਂ ਕੰਮ ਕਰਦਾ, ਹੈ ਨਾ, ਉਹਦੇ ਆਰਗਨਸ ਨਹੀਂ ਕੰਮ ਕਰਦੇ, ਤੇ ਬ੍ਰੇਨ ਦੇ ਵਿੱਚ ਉਹ ਚਿੱਪ ਲਗਾ ਕੇ, ਹੈ ਨਾ, ਉਹਦਾ ਸਿਸਟਮ ਸਾਰਾ ਠੀਕ ਕਰ ਦਿੰਦੇ ਨੇ, ਤੁਸੀਂ ਅੰਦਾਜ਼ਾ ਲਾ ਲਓ ਵੀ ਕਿਆ ਕਮਾਲਾਂ ਨੇ, ਹੈ ਨਾ। ਬਹੁਤ ਹੀ ਕਮਜ਼ੋਰ ਵਿਅਕਤੀ ਆ ਜਿਹਦੇ ਸਰੀਰ ਦੇ ਵਿੱਚ ਕੋਈ ਪ੍ਰੋਬਲਮ ਆ, ਜਿਵੇਂ ਅੱਜ ਆਪਾਂ ਨੂੰ ਪਤਾ ਵੀ ਬਿਮਾਰੀਆਂ ਨੇ, ਸਪੋਜ਼ ਕਿਸੇ ਦੇ ਮਲਟੀਪਲ ਫ੍ਰੈਕਚਰ ਹੋ ਗਏ ਜਾਂ ਜਿਹਦੇ ਵਿੱਚ ਕੈਲਸ਼ੀਅਮ ਦੀ ਡੈਫੀਸ਼ੀਐਂਸੀ ਹੋ ਗਈ, ਉਹਦੀਆਂ ਹੱਡੀਆਂ ਛੇਤੀ ਟੁੱਟ ਜਾਂਦੀਆਂ ਨੇ, ਕ੍ਰੈਕ ਕਰ ਜਾਂਦੀਆਂ, ਕਿਸੇ ਦੀ ਬੈਕ ਆ ਜਿਹੜੀ ਉਹਦੀ ਪ੍ਰੋਬਲਮ ਆ ਗਈ, ਉਹਨੂੰ ਅਸਿਸਟ ਕਰਨ ਦੇ ਲਈ ਤੁਸੀਂ ਵੇਖਦੇ ਹੋ ਰੋਜ਼ ਵੀਡੀਓ ਤੇ ਬਈ ਜਿਹੜੀ ਸਪੀਡ ਨਾਲ ਉਹ ਚੱਲਦਾ ਉਹ ਨਾਲ ਸਾਈਡ ਤੇ ਉਹਦੇ ਲੱਤਾਂ ਜੀਆਂ ਆਰਟੀਫਿਸ਼ਲ ਲਾ ਕੇ ਉਹ ਇਸ ਤਰੀਕੇ ਦੇ ਨਾਲ ਇੰਨੀ ਛੇਤੀ ਅਡੈਪਟ ਕਰ ਜਾਂਦਾ ਜਿਹੜਾ AI ਮਾਡਲ ਹੈਗਾ ਵੀ ਉਹ ਬੰਦੇ ਦੇ ਕਦਮ ਦੀ ਉਹ ਰਫਤਾਰ ਪਛਾਣ ਕੇ ਉਹਨੂੰ ਜਦੋਂ ਜਿਹੜੀ ਸਪੀਡ ਨਾਲ ਉਹਨੇ ਪੈਰ ਚੱਕਣਾ ਤੇ ਦੂਜੇ ਥਾਂ ਰੱਖਣਾ ਉਹਨੂੰ ਤੁਰਨ ਦੇ ਵਿੱਚ ਅਸਿਸਟ ਕਰ ਦਿੰਦਾ, ਕਹਿਣ ਦਾ ਮਤਲਬ। ਜਿਹੜੇ ਲੋਕ ਅਗੇਨ ਫਿਜ਼ੀਕਲੀ ਚੈਲੰਜਡ ਨੇ, ਹੈ ਨਾ, ਉਹਨਾਂ ਨੇ ਕੋਈ ਕਾਰਵਾਈਆਂ, ਉਹਨਾਂ ਨੇ ਕੋਈ ਵੀ ਐਕਟੀਵਿਟੀ ਕਰਨੀ ਆ ਤੇ ਆਰਟੀਫਿਸ਼ਲ ਇੰਟੈਲੀਜੈਂਸ ਆ ਜਿਹੜੀ ਉਹਦੀ ਮਦਦ ਕਰਦਾ। ਮੈਡੀਕਲ ਸਾਇੰਸ ਦੇ ਵਿੱਚ ਤਾਂ ਕਹਿੰਦੇ ਵੀ ਬਹੁਤ ਕਮਾਲਾਂ, ਡਾਇਗਨੋਜ਼ ਕਰਨ ਦੇ ਵਿੱਚ, ਹਨਾ, ਇਲਾਜ ਕਰਨ ਦੇ ਵਿੱਚ AI ਦੀ ਬਹੁਤ ਮਹੱਤਤਾ ਹੈ। ਪ੍ਰਿਡਿਕਟ ਕਰਨ ਦੇ ਵਿੱਚ, ਪ੍ਰਿਡਿਕਸ਼ਨਸ ਮਤਲਬ ਕੀ ਆ ਜਿਹੜਾ ਕਿਵੇਂ ਹੋਊਗਾ, ਕੀ ਕੁਝ ਵਾਪਰੂਗਾ, ਜਜਮੈਂਟ ਫਿਊਚਰ ਦੇ ਵਿੱਚ, ਕ੍ਰਿਟੀਕਲ ਥਿੰਕਿੰਗ, ਹਨਾ, ਇਹ ਇਸ ਪਤਾ ਨਹੀਂ ਕਿੰਨੀ ਕੁ ਹੁੰਦੀ ਆ ਕਿੰਨੀ ਕੁ ਨਹੀਂ। ਬਹੁਤੇ ਤਾਂ ਕਹਿੰਦੇ ਵੀ ਇਹ ਇਸ ਲੈਵਲ ਤੇ ਜਾ ਹੀ ਨਹੀਂ ਸਕਦੀ ਜਿਹੜੇ ਲੈਵਲ ਦੇ ਉੱਤੇ ਹਿਊਮਨ ਕੌਨਸ਼ੀਅਸਨੈਸ ਹੈਗੀ ਆ, ਵੀ ਕੀ ਇਹ ਕ੍ਰਿਟੀਕਲ ਥਿੰਕਿੰਗ ਕਰ ਲੈਣਗੇ, ਕੀ ਇਹਨਾਂ ਦੇ ਵਿੱਚ ਸੱਚੀ ਮੁੱਚੀ ਜਿਵੇਂ ਆਪਾਂ ਇੱਕ ਇਨਸਾਨ ਦੂਜੇ ਇਨਸਾਨ ਪ੍ਰਤੀ ਹਮਦਰਦੀ ਰੱਖਦਾ ਹੋ ਵੀ ਜਾਊਗਾ, ਪ੍ਰੋਪਰਲੀ ਜਜਮੈਂਟ ਕਰ ਵੀ ਲੈਣਗੇ ਕਿ ਨਹੀਂ, ਹੈ ਨਾ, ਕਿਸੇ ਚੀਜ਼ ਦੀ। ਪਰ ਇਹ ਵੀ ਟ੍ਰੈਂਡ ਆ ਰਹੇ ਨੇ ਬਈ ਕੰਪਿਊਟਰ ਹੌਲੀ ਹੌਲੀ ਜਿਹੜਾ ਡਾਟਾ ਉਹਨੂੰ ਦਿੱਤਾ ਜਾਂਦਾ ਆਰਟੀਫਿਸ਼ਲ ਇੰਟੈਲੀਜੈਂਸ ਦੇ ਹਿਸਾਬ ਨਾਲ ਜਿਹੜਾ ਡਾਟਾ ਇਕੱਠਾ ਕੀਤਾ ਜਾਂਦਾ ਉਹਦੇ ਮੁਤਾਬਕ ਉਹ ਇੰਡੀਪੈਂਡੈਂਟਲੀ ਡਿਸੀਜਨ ਵੀ ਕਈ ਵਾਰੀ ਲੈ ਲੈਂਦੇ ਨੇ। ਪਰ ਇਹ ਇੰਨਾ ਕੁ ਵੱਡਾ ਸਫੀਅਰ ਆ ਜਿਹਦੇ ਬਾਰੇ ਫੋਰ ਮਤਲਬ ਕਹਿ ਲਈਏ ਫੋਰ ਸਰਟਨਟੀ ਕਹਿਣਾ ਵੀ ਹਾਂ ਆਈ ਹੋਊਗਾ, ਇਸ ਤਰ੍ਹਾਂ ਨਹੀਂ ਹੈ। ਪਰ ਸਾਡਾ ਸਮਾਜ ਆ ਜਿਹੜਾ ਇਹਦੇ ਤੋਂ ਕਾਫੀ ਫਾਇਦਾ ਜਿਹੜਾ ਉਹ ਲੈ ਸਕਦਾ ਤੇ ਲੈ ਰਿਹਾ। ਛੋਟੇ ਛੋਟੇ ਕੰਮਾਂ ਦੇ ਵਿੱਚ AI ਦੀ ਜਿਹੜੀ ਮਹੱਤਤਾ ਇੰਨੀ ਜ਼ਿਆਦਾ ਵੱਧ ਗਈ ਆ। ਆ ਤੁਸੀਂ ਆਪਣੇ ਆਲੇ ਦੁਆਲੇ ਦੇਖੋ, ਜਿਹੜੇ ਲੋਕ ਆਪ ਸੈਲਫ ਇੰਪਲੋਇਡ ਨੇ, ਕੰਮ ਕਰਦੇ ਨੇ, ਸਪੋਜ਼ ਰੀਅਲ ਸਟੇਟ ਏਜੰਟ ਆ, ਮੌਰਗੇਜ ਏਜੰਟ ਆ, ਬੈਂਕਾਂ ਵਾਲੇ ਨੇ, ਇੰਸ਼ੋਰੈਂਸ ਵਾਲੇ ਨੇ, ਜਾਂ ਕੰਪਨੀਆਂ ਨੇ ਆਪਣੇ ਪ੍ਰੋਡਕਟਸ ਦੀ ਮਾਰਕੀਟਿੰਗ ਕਰਨੀ ਆ, ਹੈ ਨਾ, ਜਾਂ ਈਵਨ ਫੋਨ ਕਾਲਸ ਆ ਜਿਹੜੀਆਂ ਉਹ ਇੱਕ ਸਿਸਟਮ ਦੇ ਤਹਿਤ ਉਹਨਾਂ ਦੇ ਆਨਸਰ ਦੇਣੇ ਨੇ ਵੀ ਕਸਟਮਰ ਉਹਨਾਂ ਨੂੰ ਪੁੱਛੀ ਜਾਂਦੇ ਨੇ, ਤਾਂ ਸਾਹਮਣੇ ਉਹ ਕੰਪਿਊਟਰ ਆ ਜਿਹੜਾ ਉਸ ਤਰੀਕੇ ਨਾਲ ਗੱਲ ਕਰਦਾ, ਉਹਨੇ ਪੰਜਾਬੀ ਚ ਗੱਲ ਕਰਨੀ ਆ, ਹਿੰਦੀ ਚ ਗੱਲ ਕਰਨੀ ਆ, ਹੈ ਨਾ, ਤੁਹਾਡੇ ਸਵਾਲ ਦੇ ਮੁਤਾਬਕ ਉਹਨਾਂ ਦੇ ਜਿਹੜੇ ਜਵਾਬ ਨੇ ਉਹਨਾਂ ਨੇ ਪਹਿਲਾਂ ਹੀ ਉਸ ਤਰੀਕੇ ਦੇ ਨਾਲ AI ਰਾਹੀਂ ਇਕੱਠੇ ਕਰਕੇ ਪੋਸੀਬਿਲਟੀ ਤੁਹਾਡੀ ਆਵਾਜ਼ ਦੇ ਵਿੱਚੋਂ ਪਛਾਣ ਕੇ AI ਦੇ ਹਿਸਾਬ ਦੇ ਨਾਲ ਉਹਨਾਂ ਦੇ ਜਵਾਬ ਆ ਜਿਹੜੇ ਉਹ ਦਿੱਤੇ ਜਾਣੇ ਨੇ, ਹੈਨਾ। ਮਾਰਕੀਟਿੰਗ ਆ ਜਿਹੜੀ ਇਸ ਲੈਵਲ ਤੇ AI ਕਰਦੀ ਆ, ਕੋਈ ਬੰਦਾ ਕਿਤੇ ਵੀ ਬੈਠਾ ਹੋਵੇ ਉਹਦੀ ਮਾਰਕੀਟਿੰਗ ਆ ਜਿਹੜੀ ਚੱਲੀ ਜਾਣੀ ਆ, ਹੈਨਾ। ਇਨਸਾਨ ਦੀ ਆਵਾਜ਼ ਪਛਾਣ ਕੇ, ਭਾਵੇਂ ਉਹ ਸਿੱਧਾ ਕੈਮਰੇ ਅੱਗੇ ਨਹੀਂ ਬੈਠ ਸਕਦਾ, ਉਹਦੀ ਆਵਾਜ਼ ਆ ਜਿਹੜੀ ਰੈਕੋਗਨਾਈਜ਼ ਕਰਕੇ, ਚਿਹਰੇ ਦੇ ਇੰਪਰੈਸ਼ਨ ਰੈਕੋਗਨਾਈਜ਼ ਕਰਕੇ ਉਹਨਾਂ ਨੇ ਪੂਰੇ ਦਾ ਪੂਰਾ ਬੰਦਾ ਜਾਂ ਲੇਡੀ ਆ ਜਿਹੜੀ ਜਾਂ ਬੱਚਾ ਉਹ ਬਣਾ ਦੇਣਾ ਆਰਟੀਫਿਸ਼ਲ ਇੰਟੈਲੀਜੈਂਸ ਦੇ ਹਿਸਾਬ ਨਾਲ। ਠੀਕ ਹੈ, ਅੱਜ ਆਪਾਂ ਹੈਗਾ ਕਈ ਵਾਰੀ ਤੁਸੀਂ ਪਛਾਣ ਲੈਂਦੇ ਹੋ, ਪਰ ਇਹ ਇੰਨੀ ਰਿਫਾਈਨਮੈਂਟ ਹੋ ਜਾਣੀ ਤੁਸੀਂ ਪਛਾਣ ਵੀ ਨਹੀਂ ਸਕਦੇ। ਇਸੇ ਕਰਕੇ ਤਾਂਹੀ ਉਹ ਕਹਿੰਦੇ ਪੰਜਾਬ ਦੇ ਵਿੱਚ ਸ਼ਰਾਬੀ ਜਿਹੜਾ MP ਆ, ਇੱਕ MP ਨਹੀਂ ਮੁੱਖ ਮੰਤਰੀ ਆ ਜਿਹੜਾ, ਉਹਨਾਂ ਨੇ ਬਹਾਨਾ ਲੱਭ ਲਿਆ, ਕਹਿੰਦੇ ਜੀ AI ਰਾਹੀਂ ਤਿਆਰ ਕੀਤੀ ਆ ਵੀਡੀਓ। ਹੁਣ ਤੁਸੀਂ ਉੱਥੋਂ ਅੰਦਾਜ਼ਾ ਲਾ ਲਓ ਵੀ AI ਦੀ ਆਉਣ ਦੇ ਸਮੇਂ ਦੇ ਵਿੱਚ ਮਹੱਤਤਾ ਕਿੰਨੀ ਹੋ ਜਾਣੀ ਆ, ਹੈਨਾ। ਅੱਛਾ, ਇਹਦੇ ਤੋਂ ਡਰ ਵੀ ਆ, ਬਹੁਤ ਸਾਰੇ ਲੋਕ ਨੇ ਜਿਹੜੇ ਡਰਦੇ ਨੇ ਵੀ ਸਾਡੀਆਂ ਜੌਬਸ ਕਿੱਥੇ ਜਾਣਗੀਆਂ, ਸਾਡਾ ਬਣੂਗਾ ਕੀ, ਵੀ ਜਿੱਥੇ ਫਿਜ਼ੀਕਲ ਕੰਮ ਚੱਲ ਰਿਹਾ ਫੈਕਟਰੀ ਦੇ ਵਿੱਚ, ਜਿੱਥੇ 100 ਬੰਦਾ ਕੰਮ ਕਰਦਾ ਤੇ ਉੱਥੇ ਉਹਨਾਂ ਨੇ 100 ਦੀ ਬਜਾਏ 20 ਰੋਬੋਟ ਹੀ ਲਾਤੇ, ਉਹਨਾਂ ਨੇ ਪੂਰੀ ਐਫੀਸ਼ੀਐਂਸੀ ਨਾਲ ਕੰਮ ਕਰਨਾ, ਨਾਲੇ ਉਹਨਾਂ ਨੇ ਰੋਟੀ ਪਾਣੀ ਨਹੀਂ ਖਾਣਾ, ਨਾਲੇ ਉਹਨਾਂ ਨੇ ਬ੍ਰੇਕ ਨਹੀਂ ਲੈਣੀ। ਬਸ ਉਹਨਾਂ ਨੂੰ ਤਾਂ ਉਹ ਐਨਰਜੀ ਚਾਹੀਦੀ ਆ, ਇਲੈਕਟ੍ਰੀਕਲ ਐਨਰਜੀ ਉਹ ਉਹਨਾਂ ਨੇ ਉਹਨਾਂ ਨੂੰ ਸਪਲਾਈ ਕਰੀ ਜਾਣੀ ਆ ਬੈਟਰੀ ਰਾਹੀਂ, ਹੈਨਾ। ਡਰ ਵੀ ਹੈਗਾ ਵੀ ਲੋਕਾਂ ਦੀਆਂ ਜੋਬ ਚੱਲੀਆਂ ਜਾਣਗੀਆਂ, ਜਿਨ੍ਹਾਂ ਕੋਲ ਜ਼ਿਆਦਾ ਰਿਸੋਰਸਿਸ ਆ ਉਹ ਜਿਹੜੇ ਹੈਗੇ ਆ ਉਹ ਜ਼ਿਆਦਾ ਜਿਹੜੀ ਏ ਆਈ ਆ ਯੂਜ਼ ਕਰਕੇ, ਰੋਬੋਟਸ ਯੂਜ਼ ਕਰਕੇ ਉਹਨਾਂ ਨੇ ਬੰਦਿਆਂ ਵਾਲਾ ਕੰਮ ਉਹਨਾਂ ਤੋਂ ਲੈਣਾ ਸ਼ੁਰੂ ਕਰ ਦੇਣਾ, ਤੇ ਜਿੱਥੇ ਫਿਜ਼ੀਕਲ ਲੇਬਰ ਚਾਹੀਦੀ ਆ ਮੈਂਟਲ ਲੇਬਰ ਚਾਹੀਦੀ ਆ, ਹੈਨਾ। ਤੇ ਕਈ ਥਾਈਂ ਤੁਸੀਂ ਦੇਖਿਆ ਬਈ ਜਿਵੇਂ ਫੋਰਕਲਿਫਟ ਆਪਰੇਟਰ ਉਹਨਾਂ ਨੇ ਉਹ ਸਾਰਾ ਕੰਮ ਏ ਆਰ ਸੈੱਟ ਕਰਦਾ, ਫੋਰਕਲਿਫਟ ਨੇ ਕਿਵੇਂ ਚੱਲਣਾ, ਕਿਵੇਂ ਉਹਨੇ ਉਹ ਸਾਹਮਣੇ ਜਿਹੜੇ ਉਹਦੇ ਜਿਹੜਾ ਉਹਦਾ ਢਾਂਚਾ ਜਾ ਹੁੰਦਾ, ਟੋਂਗ ਜੀ ਹੁੰਦੀ ਆ ਜਿਹਦੇ ਨਾਲ ਉਹ ਚੱਕਦੇ ਆ, ਸਕਿੱਡ ਚੱਕਦੇ ਆ, ਕਿਵੇਂ ਨੀਵੀ ਹੋਣੀ ਆ, ਕਦੋਂ ਨੀਵੀ ਹੋਣੀ ਆ, ਕਿਵੇਂ ਚੱਕਣੀ ਆ, ਕਿੰਨੀ ਉੱਚੇ ਲਿਜਾਣੀ, ਸਾਰਾ ਕੁਛ ਉਹਨਾਂ ਨੇ ਇਕੱਠਾ ਕਰਕੇ ਤੇ ਫੋਰਕਲਿਫਟ ਡਰਾਈਵਰ ਦੀ ਛੁੱਟੀ ਕਰ ਦੇਣੀ ਆ। ਆਟੋਮੇਟਡ ਟਰੱਕ ਆ ਜਿਹੜੇ ਕਹਿੰਦੇ ਉਹ ਇਹ ਆ ਉਹ ਮਤਲਬ ਉਹ ਸੜਕਾਂ ਦੇ ਉੱਤੇ ਚੱਲਣਗੇ ਜਾਂ ਚੱਲ ਰਹੇ ਆ, ਡਰਾਈਵਰਲੈਸ ਕਾਰ, ਇਹ ਸਾਰਾ ਏ ਆਈ ਦਾ ਕਮਾਲ ਆ ਜੀ। ਇਹਦੇ ਰਾਹੀਂ ਫਿਰ ਆਮ ਲੋਕਾਂ ਨੂੰ ਲੱਗਦਾ ਵੀ ਖਤਰਾ ਵੀ ਸਾਡੇ ਲਈ ਬਹੁਤ ਵੱਡਾ, ਸਾਡਾ ਕੀ ਬਣੂਗਾ, ਹੈਨਾ, ਜੋਬਸ ਕਿੱਥੇ ਜਾਣਗੀਆਂ। ਦੇਖੋ ਇੱਕ ਗੱਲ ਆ ਵੀ ਜਿਨ੍ਹਾਂ ਦੇ ਕੋਲ ਤਾਂ ਰਿਸੋਰਸਿਸ ਨੇ ਵੱਡੀਆਂ ਕੰਪਨੀਆਂ, ਉਹਨਾਂ ਨੇ ਏ ਆਈ ਆ ਜਿਹੜੀ ਬਣਾ ਕੇ ਤੇ ਪੈਸਾ ਬਣਾਉਣਾ ਸ਼ੁਰੂ ਕਰ ਦੇਣਾ। ਪਰ ਤੁਸੀਂ ਦੇਖੋ ਇੱਕ ਸਟੇਜ ਆ ਵੀ ਬਣੀਆਂ ਹੋਈਆਂ ਚੀਜ਼ਾਂ, ਬਣੇ ਹੋਏ ਪ੍ਰੋਡਕਟ ਨੇ ਜਿਹੜੇ, ਤਿਆਰ ਹੋਇਆ ਸਮਾਨ ਆ ਜਿਹੜਾ, ਹੈਨਾ, ਜਿਹੜਾ ਏ ਆਈ ਤਿਆਰ ਕਰਤਾ ਉਹਨਾਂ ਨੇ ਘੱਟ ਐਫਰਟ ਲਾ ਕੇ, ਬੰਦਿਆਂ ਨੂੰ ਲੋਕਾਂ ਨੂੰ ਤਨਖਾਹ ਨਹੀਂ ਦਿੱਤੀ, ਜੋਬਸ ਆ ਜਿਹੜੀਆਂ ਸਨੈਚ ਕਰ ਲਈਆਂ। ਪਰ ਤੁਸੀਂ ਇਹ ਦੇਖੋ ਇਹ ਬਣਿਆ ਹੋਏ ਪ੍ਰੋਡਕਟਸ ਨੇ, ਬਣਿਆ ਹੋਇਆ ਮਟੀਰੀਅਲ ਆ, ਫਿਰ ਉਹ ਵੇਚਣਗੇ ਕਿੱਥੇ ਜੇ ਕਿਸੇ ਕੋਲ ਜੋਬ ਹੀ ਨਾ ਹੋਈ, ਜੇ ਕਿਸੇ ਕੋਲ ਕੰਮ ਹੀ ਨਾ ਹੋਇਆ, ਲੋਕਾਂ ਚ ਪਰਚੇਸਿੰਗ ਪਾਵਰ ਹੀ ਨਾ ਹੋਈ, ਤਾਂ ਉਹ ਸਮਾਨ ਕਿਸੇ ਨੇ ਜੀਸਰ ਚ ਮਾਰਨਾ। ਇਹਦਾ ਮਤਲਬ ਇੱਕ ਡੈਫੀਨੇਟ ਇੱਕ ਸਰਟਨ ਲੈਵਲ ਤੇ ਲੋਕਾਂ ਦੀ ਪਰਚੇਸਿੰਗ ਪਾਵਰ ਨੂੰ ਮੇਨਟੇਨ ਰੱਖਣ ਦੇ ਲਈ ਵੀ ਕੋਈ ਏ ਆਈ ਰਾਹੀਂ ਤਿਆਰ ਕੀਤਾ ਜਿਹੜਾ ਸਮਾਨ ਆ ਜਾਂ ਤਿਆਰ ਕੀਤੀਆਂ ਸਰਵਿਸਿਜ਼ ਆ ਉਹਦਾ ਫਾਇਦਾ ਲੈਣ ਲਈ ਉਹਨਾਂ ਨੂੰ ਕਸਟਮਰ ਤਾਂ ਚਾਹੀਦੇ ਨੇ ਨਾ, ਤੇ ਜੇ ਸਮਾਜ ਦੇ ਵਿੱਚ ਕਸਟਮਰ ਹੀ ਨਾ ਹੋਏ, ਗਾਹਕ ਹੀ ਨਾ ਹੋਏ, ਫਿਰ ਕੀ ਬਣੂ। ਇਸ ਕਰਕੇ ਇੱਕ ਬੈਲੈਂਸ ਤਾਂ ਰਹਿਣਾ ਹੀ ਰਹਿਣਾ। ਪਰ ਇਹ ਠੀਕ ਆ, ਇੰਨੀ ਕੁ ਗੱਲ ਜ਼ਰੂਰ ਆ, ਏ ਆਈ ਨੇ ਸਾਡੇ ਵਿੱਚ ਕੰਪੀਟੀਸ਼ਨ ਇਸ ਤਰੀਕੇ ਨਾਲ ਪੈਦਾ ਕਰ ਦੇਣਾ ਵੀ ਸਾਨੂੰ ਹਰ ਹਾਲਾਤ ਆਪਣੇ ਆਪ ਨੂੰ ਨਵੇਂ ਹਾਲਾਤਾਂ ਦੇ ਮੁਤਾਬਕ ਢਾਲਣਾ ਪੈਣਾ। ਜਿਹੜਾ ਬੰਦਾ ਨਾ ਢਾਲੂਗਾ ਉਹ ਪਿੱਛੇ ਰਹਿ ਜੂਗਾ, ਗੱਲ ਤਾਂ ਸਿਰਫ ਇੰਨੀ ਆ। ਜਿਹੜਾ ਛੇਤੀ ਢਾਲ ਲੂਗਾ ਆਪਣੇ ਆਪ ਨੂੰ ਨਵੇਂ ਹਾਲਾਤਾਂ ਦੇ ਮੁਤਾਬਕ, ਨਵੀਂ ਟੈਕਨੋਲੋਜੀ ਦੇ ਮੁਤਾਬਕ, ਉਹ ਥੋੜਾ ਜਿਹਾ ਵੱਧ ਅਰਨ ਕਰ ਲੂਗਾ, ਉਹਦੀ ਜ਼ਿੰਦਗੀ ਥੋੜੀ ਜਿਹੀ ਸੌਖੀ ਹੋ ਜੂਗੀ। ਇੰਨੀ ਕੁ ਗੱਲ ਤਾਂ ਜ਼ਰੂਰ ਹੈਗੀ ਆ, ਹੈਨਾ। ਪਰ ਇੰਨਾ ਜੀ ਓਵਰਆਲ, ਚਲੋ ਇਹ ਤਾਂ ਹੁਣ ਏ ਆਈ ਦੀ ਗੱਲ ਆ। ਸਾਇੰਸ ਨੇ ਆਪਾਂ ਨੂੰ ਬਹੁਤ ਕੁਛ ਦਿੱਤਾ, ਬਹੁਤ ਕੁਛ ਦਿੱਤਾ। ਅਸੀਂ ਭਾਵੇਂ ਮੰਨੀਏ ਭਾਵੇਂ ਨਾ ਮੰਨੀਏ, ਮੈਂ ਤਾਂ ਕਈ ਵਾਰੀ ਹੈਰਾਨ ਹੁੰਦਾ ਬਈ ਕਿਸੇ ਨਾਲ ਜਦੋਂ ਸੁਭਾਅ ਕੀ ਗੱਲ ਚੱਲਦੀ ਆ, ਉਹ ਕਹਿਣਗੇ ਜੀ ਬਸ ਜੀ ਉਹ ਤਾਂ ਕਿਰਪਾ ਹੋਈ ਆ ਸਾਡੇ ਤੇ, ਇਹ ਤਾਂ ਸਾਡੇ ਜਿਹੜੇ ਸੰਤ ਜੀ ਨੇ ਨਾ, ਜਦੋਂ ਅਸੀਂ ਉਹਨਾਂ ਦੇ ਪੈਰਾਂ ਨੂੰ ਹੱਥ ਲਾ ਲੈਂਦੇ ਹਾਂ ਤੇ ਬਸ ਉਹ ਆਸ਼ੀਰਵਾਦ ਦਿੰਦੇ ਨੇ ਤਾਂ ਸਾਨੂੰ ਸਾਰਾ ਕੁਛ ਮਿਲਿਆ ਹੁੰਦਾ। ਇਹ ਸਾਰੇ ਹੀ ਕਹਿੰਦੇ ਨੇ ਅਸੀਂ ਮੰਨੋ ਭਾਵੇਂ ਨਾ ਮੰਨੋ, ਜਿਹੜੇ ਮਰਜ਼ੀ ਕਲਚਰ ਚ ਹੋਈ ਹੈ, ਜਿਹੜੇ ਮਰਜ਼ੀ ਰਿਲੀਜਨ ਚ ਹੋਈ ਹੈ। ਮੇਰੇ ਮਨ ਚ ਕੁਦਰਤੀ ਫਿਰ ਸਵਾਲ ਆ ਜਾਂਦਾ ਬਈ ਜਦੋਂ 60-65 ਸਾਲ ਦੇ ਹੁੰਦੇ ਆ ਨਾ, ਡਰ ਤਾਂ ਪਹਿਲਾਂ ਵੀ ਹੁੰਦਾ, ਜੇ ਕਿਤੇ ਆਰਟਰੀਜ਼ ਬਲੌਕ ਹੋ ਜਾਣ ਫਿਰ ਅਸੀਂ ਸੰਤਾਂ ਦੀ ਕਿਰਪਾ ਉਡੀਕਦੇ ਹੁੰਦੇ ਹਾਂ ਕਿ ਆਪਾਂ 911 ਕਾਲ ਕਰਕੇ ਐਂਬੂਲੈਂਸ ਉਡੀਕਦੇ ਹੁੰਦੇ ਹਾਂ। ਬਸ ਸਵਾਲ ਤਾਂ ਇੱਥੇ ਹੀ ਆ, ਜੇ ਸਾਨੂੰ ਦਿਸਨੋ ਘੱਟ ਜੇ, ਕੈਟਾਰੈਕਟ ਜਿਹਨੂੰ ਕਹਿੰਦੇ ਆ ਮੋਤੀਆ ਉਤਰਿਆ ਹੋਵੇ, ਤੇ ਫਿਰ ਆਪਾਂ ਸੰਤਾਂ ਦੀ ਕਿਰਪਾ ਉਡੀਕਦੇ ਹੁੰਦੇ ਹਾਂ ਕਿ ਆਪਾਂ ਰੋਬੋਟਿਕ ਸਰਜਰੀ ਦੀ ਉਡੀਕ ਕਰ ਰਹੇ ਹੁੰਦੇ ਹਾਂ, ਜਾਂ ਫਿਰ ਆਪਾਂ ਆਈ ਸਰਜਨ ਜਾਂ ਜਿਹੜਾ ਮੋਤੀਆ ਰਿਮੂਵ ਕਰਦਾ ਕੈਟਾਰੈਕਟ ਉਹਦੇ ਲਈ ਅਪਾਇੰਟਮੈਂਟ ਬਣਾਉਣੇ ਆ। ਬਸ ਗੱਲ ਤਾਂ ਇੰਨੀ ਹੋਈ ਆ, ਇਹ ਤਾਂ ਬਾਹਲੀਆਂ ਵੱਡੀਆਂ ਗੱਲਾਂ ਨੇ। ਆਪਾਂ ਪਿੱਛੇ ਇੰਡੀਆ ਦੇ ਵਿੱਚ ਵੀ ਮੱਛਰ ਲੜਦੇ ਸੀ, ਜੇ ਮਲੇਰੀਆ ਹੋ ਜੇ ਕਿਸੇ ਨੂੰ ਡਾਕਟਰ ਕਹਿ ਦੇ ਬਈ ਭਾਈ ਇਹਦਾ ਤਾਂ ਕਨੀਨ ਖਾ ਕੇ ਇਲਾਜ ਹੋਣਾ, ਜਾਂ ਪਹਿਲਾਂ ਚੈੱਕ ਕਰਾ ਲਓ, ਬਲੱਡ ਟੈਸਟ ਕਰਾਓ। ਫਿਰ ਉਦੋਂ ਆਪਾਂ ਸੰਤ ਜੀ ਨੂੰ ਉਡੀਕਦੇ ਹੁੰਦੇ ਹਾਂ ਕਿ ਬਲੱਡ ਟੈਸਟ ਕਰਾ ਕੇ ਜਦੋਂ ਰਿਪੋਰਟ ਆਉਂਦੀ ਹੈ ਵੀ ਭਾਈ ਆਹ ਜਿਹੜਾ ਪੈਰਾਸਾਈਟ ਆ ਇਹਦੇ ਕਰਕੇ ਇਹਨੂੰ ਇਹ ਮੱਛਰ ਇਹਨੇ ਕੱਟਿਆ ਤੇ ਇਹਨੂੰ ਕਨੀਨ ਖਾਣੀ ਪੈਣੀ ਆ 10 ਗੋਲੀਆਂ, ਉਹ ਵੀ ਕੋਰਸ ਦੇ ਮੁਤਾਬਕ, ਹੈਨਾ। ਜਾਂ ਇੱਥੇ ਜਦੋਂ ਆਪਾਂ ਨੂੰ ਵਾਇਰਲ ਇਨਫੈਕਸ਼ਨ ਹੁੰਦੀ ਹੈ, ਫਿਰ ਆਪਾਂ ਸੰਤਾਂ ਨੂੰ ਉਡੀਕਦੇ ਹੁੰਦੇ ਹਾਂ ਕਿ ਆਪਾਂ ਜਿਹੜਾ ਦਿੱਤਾ ਹੋਇਆ ਕੋਰਸ ਆ ਉਹ ਪੂਰਾ ਕਰਦੇ ਹਾਂ। ਆਪਾਂ ਇੱਕ ਦਿਨ ਗੱਲ ਕਰ ਰਹੇ ਸੀ ਬਈ ਸਾਇੰਸ ਨੇ ਤੇਜ਼ੀ ਨਾਲ ਡਿਵੈਲਪ ਆ ਜਿਹੜਾ 150-200 ਸਾਲਾਂ ਚ ਕੀਤਾ, ਉਸ ਤੋਂ ਪਹਿਲਾਂ ਉਸ ਤੋਂ ਪਹਿਲਾਂ ਜਿਹੜੀ ਬੰਦੇ ਦੀ ਲਾਈਫ ਸੀ ਨਾ ਜਿਹੜੀ ਇਨਸਾਨ ਦੀ ਐਵਰੇਜ ਲਾਈਫ ਬਹੁਤ ਘੱਟ ਸੀ, ਬਹੁਤ ਹੀ ਘੱਟ ਸੀ, ਐਵਰੇਜ ਲਾਈਫ ਦੀ ਗੱਲ ਕਰਦਾ ਮੈਂ 30-35 ਸਾਲ ਸੀ, ਤੇ ਸਾਇੰਸ ਨੇ ਸਾਇੰਸ ਦੀਆਂ ਕਾਢਾਂ ਕਰਕੇ ਐਵਰੇਜ ਲਾਈਫ ਵਧੀ ਆ। ਹੁਣ ਤੁਸੀਂ ਦੇਖ ਲਓ ਵੀ ਕੈਨੇਡਾ ਦੇ ਵਿੱਚ ਜਿਹੜੇ ਮੇਲਸ ਨੇ ਇਹਨਾਂ ਦੀ 80 ਸਾਲ ਆ ਐਵਰੇਜ ਲਾਈਫ। ਕਿਉਂ? ਕਿਉਂਕਿ ਜਦੋਂ ਵੀ ਕੋਈ ਪ੍ਰੋਬਲਮ ਆਉਂਦੀ ਆ ਆਪਾਂ ਪਹਿਲਾਂ ਹੀ ਆਪਾਂ ਨੂੰ ਕਿਹਾ ਜਾਂਦਾ ਵੀ ਇੱਕ ਸਾਲ ਤੁਸੀਂ ਨਾ ਸਾਲ ਕੁ ਬਾਅਦ ਆਪਣਾ ਫਿਜ਼ੀਕਲ ਐਗਜ਼ਾਮੀਨੇਸ਼ਨ ਕਰਾ ਲਓ, ਹੈ ਨਾ। ਕੋਈ ਜੇ ਕਿਤੇ ਖਤਰਾ ਲੱਗਦਾ ਤੁਸੀਂ ਕੋਲੈਸਟ੍ਰੋਲ ਚੈੱਕ ਕਰਾ ਲਓ ਆਪਣਾ, ਤੁਸੀਂ ਕੋਈ ਸਕੈਨਿੰਗ ਕਰਾ ਲਓ, ਹੈ ਨਾ। ਥੋੜੇ ਜਿਹੇ ਸਿੰਪਟਮ ਲੱਗਦੇ ਆ ਡਾਕਟਰ ਨੂੰ, ਹੈ ਨਾ, ਠੀਕ ਹੈ। ਬਿਮਾਰੀਆਂ ਵੀ ਬਹੁਤ ਵੱਧ ਗਈਆਂ ਨੇ, ਕੈਂਸਰ ਵਧਿਆ, ਹੋਰ ਬਹੁਤ ਲਾਇਲਾਜ ਬਿਮਾਰੀਆਂ ਵਧੀਆਂ ਨੇ, ਪਰ ਫਿਰ ਵੀ ਇੱਕ ਹੱਦ ਤੱਕ ਆਪਾਂ ਫਿਰ ਵੀ ਖੁਸ਼ ਤੇ ਸੰਤੁਸ਼ਟ ਹਾਂ, ਕਿਉਂਕਿ ਸਾਇੰਸ ਕਰਕੇ ਸਾਡੀ ਜ਼ਿੰਦਗੀ ਹੈ ਜਿਹੜੀ ਬਹੁਤ ਸੌਖੀ ਹੋ ਗਈ ਆ। ਤੁਸੀਂ ਕਹੋਗੇ ਲੋ ਇਹ ਕਿੱਡੀ ਕੁ ਗੱਲ ਆ, ਜੇ ਸਾਇੰਸ ਨਾ ਹੁੰਦੀ ਨਾ ਤੁਸੀਂ ਇਧਰੋਂ ਆ ਮਿਲਟਨ ਤੋਂ ਲੈ ਕੇ ਸਕਾਰਬਰੋ ਜਾਣਾ ਹੋਵੇ ਮੇਰੇ ਖਿਆਲ ਸ਼ਾਮ ਹੋ ਜਾਂਦੀ, ਚੱਕ ਕੇ ਉੱਥੋਂ ਹੁਣ ਤੁਸੀਂ ਬਸ ਉਹ ਰੇਸ ਗੇਅਰ ਪਾਉਂਦੇ ਹੋ, 407 ਫੜਦੇ ਹੋ, ਆ 20 ਮਿੰਟਾਂ ਚ 25 ਮਿੰਟਾਂ ਚ ਪਹੁੰਚ ਜਾਂਦੇ ਹੋ, ਹੁੰਦਾ ਕਿ ਨਹੀਂ ਹੁੰਦਾ। ਇੱਥੋਂ ਇੰਡੀਆ ਜਾਣਾ ਹੋਵੇ ਹਰੇਕ ਸਾਲ ਜਾਂਦੇ ਹੋ ਨਾ, ਤੇ ਜੇ ਪੁਰਾਣੇ ਸਮੇਂ ਹੁੰਦੇ ਪਤਾ ਨਹੀਂ ਕਿਹੜਾ ਸਮੁੰਦਰੀ ਜਹਾਜ਼ ਤੁਸੀਂ ਉਹਦੇ ਚ ਬੈਠਣਾ ਸੀ, ਉਹ ਵੀ ਸਮੁੰਦਰੀ ਜਹਾਜ਼ ਤਾਂ ਬੈਠਣਾ, ਜੇ ਸਮੁੰਦਰੀ ਜਹਾਜ਼ ਬਣੇ ਹੁੰਦੇ ਤਾਂ ਉਦੋਂ ਪਹਿਲਾਂ ਕਿਵੇਂ ਜਾਂਦੇ ਤੁਸੀਂ, ਇੰਨਾ ਪਾਣੀ ਸੀ ਰਾਹ ਦੇ ਵਿੱਚ, ਜਾ ਹੀ ਨਹੀਂ, ਕੋਈ ਸੋਚ ਨਹੀਂ ਸਕਦਾ ਵੀ ਧਰਤੀ ਦੇ ਪਰਲੇ ਪਾਸੇ ਵੀ ਕੋਈ ਜਗ੍ਹਾ ਹੈਗੀ ਆ, ਹੈ ਨਾ। ਇਸ ਕਰਕੇ ਵਿਗਿਆਨ ਨੇ ਡੈਫੀਨੇਟਲੀ ਸਾਡੀ ਲਾਈਫ ਆ ਜਿਹੜੀ ਬਦਲੀ ਆ, ਪਰ ਜੇ ਸਾਡੀ ਸਮਝ ਵਿਗਿਆਨਕ ਬਣ ਜੇ, ਹੈ ਨਾ, ਫੇਰ ਸਾਡੀ ਲਾਈਫ ਹੋਰ ਵੀ ਸੋਹਣੀ ਬਣ ਜਾਂਦੀ ਆ, ਠੀਕ ਹੈ ਕਿ ਨਹੀਂ ਦੋਸਤੋ। ਚਲੋ ਆਪਣੀ ਗੱਲਾਂ ਇਸ ਤਰ੍ਹਾਂ ਚੱਲਦੀਆਂ ਰਹਿਣੀਆਂ ਨੇ, ਆਪਾਂ ਛੋਟੀ ਜੀ ਲੈ ਲੈਂਦੇ ਹਾਂ ਜੀ ਬ੍ਰੇਕ, ਤੇ ਬ੍ਰੇਕ ਤੋਂ ਬਾਅਦ ਮਿਲਦੇ ਹਾਂ।
ਉਹ ਜੀ ਰੀਅਲ ਅਸਟੇਟ ਡੀਲ ਕਿਸੇ ਨੂੰ ਰਾਸ ਆਵੇ,
ਜੇ ਡੀਲ ਡੇਲ ਮੁੰਡੀ ਕਰਵਾਵੇ ਤਾਂ ਪ੍ਰਾਪਰਟੀ ਦੇ ਭਾਗ ਜਗਾਵੇ, ਕਿਸੇ ਵੀ ਤਰ੍ਹਾਂ ਦੀ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਇਨਵੈਸਟਮੈਂਟ ਲਈ, ਹੋਟਲ ਮੋਟਲ ਲੈਂਡ ਪਲਾਜ਼ਾ ਗੈਸ ਸਟੇਸ਼ਨ ਅਪਾਰਟਮੈਂਟਸ ਖਰੀਦਣ ਜਾਂ ਵੇਚਣ ਲਈ,
ਜਾਂ ਫਿਰ ਫ੍ਰੀ ਮਾਰਕੀਟ ਅਵੈਲੂਏਸ਼ਨ ਲਈ, ਇੱਕੋ ਥਾਂ ਤੇ ਇੱਕੋ ਨਾਂ, ਡੇਲ ਮੁੰਡੀ।
ਕਾਲ ਕਰੋ 416-213-1313, 416-213-1313,
7895 Tranmere Drive 206 Mississauga, ਡੇਲ ਮੁੰਡੀ ਰੀਅਲ ਅਸਟੇਟ ਐਕਸਪਰਟ।
ਓਏ ਵਿਆਹ ਤਾਂ ਸਾਡੇ ਜ਼ਮਾਨੇ ਚ ਹੁੰਦੇ ਸੀ, ਸਾਰੇ ਪਰਿਵਾਰ ਨੇ ਇਕੱਠਾ ਹੋਣਾ, ਰੌਣਕਾਂ ਲੱਗਣੀਆਂ, ਖੁੱਲਾ ਖਾਣਾ ਪੀਣਾ ਤੇ ਘਰ ਦੁਲਹਨ ਵਾਂਗ ਸਜਾਉਣਾ।
ਓਏ ਬੇਬੇ, ਤੇਰੀ ਪੋਤੀ ਦਾ ਵਿਆਹ ਵੀ ਏਦਾਂ ਹੀ ਸਪਰੈਂਜਾ ਬੈਂਕੁਇਟ ਹਾਲ ਚ ਠਾਠ ਬਾਠ ਨਾਲ ਹੋਊ।
ਆਪਣੀਆਂ ਛੋਟੀਆਂ ਵੱਡੀਆਂ ਖੁਸ਼ੀਆਂ ਦੇ ਜਸ਼ਨ ਮਨਾਓ, ਸਪਰੈਂਜਾ ਬੈਂਕੁਇਟ ਹਾਲ ਆਓ। ਹਰ ਤਰ੍ਹਾਂ ਦੀ ਵੈਡਿੰਗ ਸੈਰਾਮਨੀਜ਼, ਰਿਸੈਪਸ਼ਨਸ, ਪ੍ਰੀ ਵੈਡਿੰਗ ਫੰਕਸ਼ਨਸ, ਐਨੀਵਰਸਰੀਜ਼, ਬਰਥਡੇਜ਼, ਕਾਰਪੋਰੇਟ ਇਵੈਂਟਸ, ਤੁਸੀਂ ਆਪਣੀ ਪਸੰਦ ਦਾ ਕੇਟਰਿੰਗ ਪੈਕੇਜ ਵੀ ਬਣਾ ਸਕਦੇ ਹੋ। 2000 ਮਹਿਮਾਨਾਂ ਦੀ ਕੈਪੈਸਿਟੀ ਵਾਲਾ ਹਾਲ, ਸਪਰੈਂਜਾ ਬੈਂਕੁਇਟ ਹਾਲ, 510 ਡੀਅਰਹਰਸਟ ਡਰਾਈਵ, ਬ੍ਰੈਂਪਟਨ। ਕਾਲ ਕਰੋ 905-793-3458, 905-793-3458।
ਸਮੋਸਾ ਐਂਡ ਸਵੀਟ ਫੈਕਟਰੀ, ਜਿੱਥੇ ਭਾਜੀ ਦੀਆਂ ਸਾਰੀਆਂ ਆਈਟਮਾਂ $4.75 ਪਰ ਪਾਉਂਡ ਤੋਂ ਸ਼ੁਰੂ ਨੇ। ਬੇਸਨ ਬਰਫੀ, ਪਿਸਤਾ ਬਰਫੀ, ਰਸਗੁੱਲੇ, ਗੁਲਾਬ ਜਾਮਣਾ $4.99 ਪਰ ਪਾਉਂਡ। ਤੁਹਾਡੇ ਇੰਨੇ ਸਾਲਾਂ ਦੇ ਭਰੋਸੇ ਅਤੇ ਵਿਸ਼ਵਾਸ ਕਾਰਨ ਅਸੀਂ ਲੈ ਕੇ ਆਏ ਕਸਟਮਰਸ ਐਪਰੀਸੀਏਸ਼ਨ ਸੇਲ 2026। 100% Canadian made, top quality sweets. Hun 3 locations to serve karde ne, 2 in Brampton, 1850 Albion Road, Etobicoke. Vadhere jankari layi call karo 416-213-1115 te 416-213-1165।
ਅਪਲਾਇੰਸ ਜੰਕਸ਼ਨ, ਜੇ ਤੁਸੀਂ ਫ੍ਰਿਜ, ਸਟੋਵ, ਵਾਸ਼ਰ, ਡਰਾਇਰ ਜਾਂ ਫਿਰ ਬਿਲਟ ਇਨ ਕਿਚਨ ਲੈਣੀ ਹੈ ਜਾਂ ਫਿਰ ਛੋਟੇ ਤੋਂ ਛੋਟਾ ਤੇ ਵੱਡੇ ਤੋਂ ਵੱਡਾ ਟੀਵੀ ਸਸਤੇ ਭਾਅ ਲੈਣਾ ਚਾਹੁੰਦੇ ਹੋ ਤਾਂ ਅਪਲਾਇੰਸ ਜੰਕਸ਼ਨ ਤੇ ਪਹੁੰਚੋ। 2 ਲੋਕੇਸ਼ਨ ਟੂ ਸਰਵ ਯੂ, 20-20 ਕਲਾਰਕ ਬੁਲੇਵਾਰਡ ਏਅਰਪੋਰਟ ਦੇ ਕਲਾਰਕ ਦੇ ਲਾਗੇ, ਤੇ ਦੂਜੀ ਲੋਕੇਸ਼ਨ 30 Rivermount Road ਯੂਨਿਟ 2C ਦੇ ਵਿੱਚ, 905-450-0053, 905-450-0054। ਅਪਲਾਇੰਸ ਜੰਕਸ਼ਨ ਹਰ ਕੀਮਤ ਨੂੰ ਬੀਟ ਕਰਨਗੇ।
ਰੀਅਲ ਸਟੇਟ ਦੀ ਕੋਈ ਵੀ ਟ੍ਰਾਂਜੈਕਸ਼ਨ ਕਰਨ ਵਾਸਤੇ ਇੱਕ ਚੰਗੀ ਲਾਅ ਫਰਮ ਦਾ ਤੁਹਾਡੇ ਨਾਲ ਹੋਣਾ ਬਹੁਤ ਜ਼ਰੂਰੀ ਹੈ। ਆਸਰਾ ਲਾਇਰਸ ਦੇ ਅਮਨਦੀਪ ਕਪਲਾ ਹੋਰੀ, ਜਿਨ੍ਹਾਂ ਦਾ ਇੱਕ ਲੰਬਾ ਤਜਰਬਾ ਹੈ। ਤੁਸੀਂ ਕਿਸੇ ਵੀ ਤਰ੍ਹਾਂ ਦੀ ਰੀਅਲ ਸਟੇਟ ਟ੍ਰਾਂਜੈਕਸ਼ਨ ਕਰਨੀ ਚਾਹੁੰਦੇ ਹੋ ਤਾਂ ਆਸਰਾ ਲਾਇਰਸ ਦੇ ਅਮਨਦੀਪ ਕਪਲਾ ਹੋਰਾਂ ਨਾਲ ਸੰਪਰਕ ਕਰੋ 905-456-2020, 905-456-2020, ਅਮਨਦੀਪ ਕਪਲਾ।
ਜੇ ਤੁਸੀਂ ਭਾਰਤ, ਪਾਕਿਸਤਾਨ ਜਾਂ ਦੁਨੀਆ ਦੇ ਕਿਸੇ ਵੀ ਹਿੱਸੇ ਵਾਸਤੇ ਉਡਾਨ ਭਰਨੀ ਚਾਹੁੰਦੇ ਹੋ ਤਾਂ ਜਹਾਜ਼ ਦੀਆਂ ਸਸਤੀਆਂ ਟਿਕਟਾਂ ਤੇ ਉਮਦਾ ਸਰਵਿਸ ਲਈ ਕਟਾਰੀਆ ਟੂਰ ਐਂਡ ਟਰੈਵਲ ਦੁਨੀਆ ਦੇ ਹਰ ਹਿੱਸੇ ਵਾਸਤੇ ਵੋਕੇਸ਼ਨ ਪੈਕੇਜ ਬੜੇ ਸਸਤੇ ਭਾਅ ਲੈ ਸਕਦੇ ਹੋ। ਭਾਰਤ ਜਾਂ ਕਿਸੇ ਵੀ ਹੋਰ ਮੁਲਕ ਦਾ ਵੀਜ਼ਾ ਲਗਵਾਉਣਾ ਹੈ ਜਾਂ ਫਿਰ ਤੁਸੀਂ ਆਪਣਾ ਪਾਸਪੋਰਟ ਅਪਲਾਈ ਕਰਨਾ ਹੈ, ਸਾਰਾ ਪੇਪਰ ਵਰਕ ਦੇ ਤੁਹਾਡੀ ਮਦਦ ਕਰਨਗੇ। ਟੂਰ ਲੋਕੇਸ਼ਨ ਟੂ ਸਰਵ ਯੂ 2883 ਡੇਰੀ ਰੋਡ ਮਾਰਟਨ ਦੇ ਵਿੱਚ ਜਾਂ ਫਿਰ 4550 ਐਬਨੀਜ਼ਰ ਰੋਡ ਬ੍ਰੈਂਪਟਨ ਦੇ ਵਿੱਚ। ਕਟਾਰੀਆ ਟੂਰ ਐਂਡ ਟਰੈਵਲ, ਜਾਣਕਾਰੀ ਲਈ 905-678-1200। ਕਟਾਰੀਆ ਟੂਰ ਐਂਡ ਟਰੈਵਲ।
ਕੀ ਤੁਸੀਂ ਲੱਭ ਰਹੇ ਹੋ ਭਰੋਸੇਮੰਦ ਅਕਾਊਂਟਿੰਗ ਅਤੇ ਟੈਕਸ ਐਕਸਪਰਟ? ਤਾਂ ਇੱਕੋ ਹੀ ਨਾਮ ਯਾਦ ਰੱਖੋ, RISE CPA LLP। ਚਾਹੇ ਉਹ ਪਰਸਨਲ ਜਾਂ ਸੈਲਫ ਇੰਪਲੋਇਡ ਟੈਕਸ ਰਿਟਰਨ, ਕਾਰਪੋਰੇਟ ਟੈਕਸ, ਸਟੇਟ ਜਾਂ ਟਰਸਟ ਰਿਟਰਨ, ਜਾਂ ਫਿਰ ਪਾਰਟਨਰਸ਼ਿਪ ਅਤੇ ਨਾਟ ਫਾਰ ਪ੍ਰੋਫਿਟ ਟੈਕਸ, RISE CPA LLP ਦਿੰਦਾ ਹੈ ਟੈਕਸ ਦੇ ਸਾਰੇ ਸੋਲਿਊਸ਼ਨਸ। ਸਿਰਫ ਟੈਕਸ ਹੀ ਨਹੀਂ, ਫਾਈਨੈਂਸ਼ੀਅਲ ਸਟੇਟਮੈਂਟਸ, ਬੁੱਕ ਕੀਪਿੰਗ, ਪੇਰੋਲ ਸਪੋਰਟ, HST ਔਰ WSIB ਸੇਵਾਵਾਂ ਵੀ ਉਪਲਬਧ। ਨਾਲੇ ਜੇ ਤੁਹਾਨੂੰ ਚਾਹੀਦੀ ਹੈ ਐਕਸਪਰਟ ਐਡਵਾਈਜ਼ਰੀ, ਕਾਰਪੋਰੇਟ ਰੀਆਰਗੇਨਾਈਜੇਸ਼ਨ, ਐਸੈਟ ਸੇਲ ਐਂਡ ਪਰਚੇਸ, CRA ਆਡਿਟ ਜਾਂ ਨੋਟਿਸ ਆਫ ਆਬਜੈਕਸ਼ਨ ਚ ਪੂਰੀ ਮਦਦ, ਤਾਂ ਹੁਣੇ ਹੀ ਵਿਜ਼ਿਟ ਕਰੋ ਯੂਨਿਟ 20, 1625 ਸਟੀਅਰਸ ਐਵਨਿਊ ਈਸਟ, ਬ੍ਰੈਂਪਟਨ, ਜਾਂ ਕਾਲ ਕਰੋ ਮਨਪ੍ਰੀਤ ਸਿੰਘ ਬਰਾੜ ਜੀ ਨੂੰ 6478471600 ਤੁਸੀਂ ਇਹਨਾਂ ਦੀ ਵੈਬਸਾਈਟ ਵੀ ਵਿਜ਼ਿਟ ਕਰ ਸਕਦੇ ਹੋ, RISECPALLP.CA।
ਇੱਕ ਵਾਰ ਫਿਰ ਨਿੱਘਾ ਸਵਾਗਤ ਜੀ ਤੁਹਾਡਾ ਅੱਜ ਦੇ ਨਗਾਰਾ ਪ੍ਰੋਗਰਾਮ ਦੇ ਵਿੱਚ। ਮੈਨੂੰ ਪਤਾ ਆਇਆ ਵੀ ਅੱਜ ਦਾ ਵਿਸ਼ਾ ਜਿਹੜਾ ਇਹੋ ਜਿਹਾ ਹੈਗਾ ਤੇ ਥੋੜਾ ਜਿਹਾ ਡੂੰਘਾ, ਇਸ ਕਰਕੇ ਸਾਡੇ ਸੱਜਣਾ ਜਿਹੜੇ ਉਹ ਕਾਲ ਨਹੀਂ ਕਰਦੇ। ਕੋਈ ਗੱਲ ਨਹੀਂ ਜੀ, ਮੈਨੂੰ ਬੋਲਣ ਦਾ ਵੱਧ ਮੌਕਾ ਮਿਲੀ ਜਾਂਦਾ, ਨਹੀਂ ਤਾਂ ਮੈਂ ਵਾਰ ਵਾਰ ਕਹਿੰਦਾ ਹੁੰਦਾ ਵੀ ਗੱਲ ਨੂੰ ਸ਼ਾਰਟ ਕਰਿਓ ਜੀ। ਤੇ ਦੋਸਤੋ ਗੱਲ ਆਪਣੀ ਚੱਲ ਰਹੀ ਸੀ ਅੱਜ AI ਆਰਟੀਫਿਸ਼ਲ ਇੰਟੈਲੀਜੈਂਸ ਐਪਰੀਸ਼ੀਏਸ਼ਨ ਡੇ, ਆਪਣੀ ਜਨਰਲ AI ਬਾਰੇ ਗੱਲਬਾਤ ਚੱਲ ਰਹੀ ਹੈ, ਕੀ ਰਿਸਕਸ ਨੇ, ਕਿਵੇਂ ਲਾਈਫ ਨੂੰ ਆਪਣੇ ਨੂੰ ਜਾਂ ਓਵਰਆਲ ਵਿਗਿਆਨ ਬਾਰੇ, ਸਾਇੰਸ ਬਾਰੇ ਗੱਲਬਾਤ ਚੱਲ ਰਹੀ ਹੈ ਵੀ ਕਿਵੇਂ ਸਾਡੀ ਜ਼ਿੰਦਗੀ ਨੂੰ ਸੋਹਣਾ ਬਣਾਇਆ, ਜਿਉਣ ਯੋਗ ਬਣਾਇਆ, ਹੈਨਾ। ਤੇ ਬਸ ਨਾਰਮਲ ਹਲਕੀਆਂ ਫੁਲਕੀਆਂ ਗੱਲਾਂ ਚੱਲ ਰਹੀਆਂ ਨੇ। ਸਾਡੇ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਜੀ ਆਸਰਾ ਲਾਇਰਜ਼ ਵਾਲੇ ਅਮਨਦੀਪ ਕਪਲਾ ਜੀ ਨੇ। ਇਹਨਾਂ ਦਾ ਨੰਬਰ 905-456-2020 ਹੈ ਜੀ, 905-456-2020। ਇਹ ਸਿਰਫ ਰੀਅਲ ਅਸਟੇਟ ਕਲੋਜ਼ਿੰਗ ਦਾ ਕੰਮ ਕਰਦੇ ਨੇ। ਜੇ ਤੁਸੀਂ ਕੋਈ ਪ੍ਰਾਪਰਟੀ ਵੇਚੀ ਖਰੀਦੀ ਹੈ ਤੇ ਤੁਹਾਨੂੰ ਇੱਕ ਲਾਇਰ ਤਾਂ ਹਾਇਰ ਕਰਨਾ ਪੈਣਾ, ਤੇ ਤੁਸੀਂ ਫਿਰ ਇਹਨਾਂ ਕੋਲ ਜਾਇਓ ਜੀ। ਆਪਣੇ ਕੰਮ ਦੇ ਵਿੱਚ ਪੂਰੀ ਮੁਹਾਰਤ ਰੱਖਦੇ ਨੇ, ਤੁਹਾਡਾ ਕੰਮ ਬੜੇ ਵਧੀਆ ਤਰੀਕੇ ਦੇ ਨਾਲ ਕਰਨਗੇ, ਬੜੀ ਸਮੂਥ ਕਲੋਜ਼ਿੰਗ ਹੋਊਗੀ, ਕੋਈ ਚੱਕਰ ਨਹੀਂ ਪੈਂਦਾ ਕਲੋਜ਼ਿੰਗ ਵਾਲੇ ਦਿਨ, ਕਿਉਂਕਿ ਜਿਹੜੀਆਂ ਕੋਈ ਪ੍ਰੋਬਲਮਸ ਆਉਣੀਆਂ ਹੁੰਦੀਆਂ ਨੇ ਕਲੋਜ਼ਿੰਗ ਵਾਲੇ ਦਿਨ, ਉਹ ਪਹਿਲਾਂ ਹੀ ਹੱਲ ਕਰ ਲੈਂਦੇ ਨੇ। 905-456-2020 ਆਸਰਾ ਲਾਇਰਜ਼ ਵਾਲੇ ਅਮਨਦੀਪ ਕਪਲਾ ਜੀ, ਲਾਇਰ, ਜੇ ਰੀਅਲ ਅਸਟੇਟ ਕਲੋਜ਼ਿੰਗ ਦਾ ਕੰਮ ਆ, ਕੋਈ ਕੋਈ ਘਰ, ਕੌਂਡੋ, ਕੋਈ ਇੰਡਸਟਰੀਅਲ ਕਮਰਸ਼ੀਅਲ ਪ੍ਰਾਪਰਟੀ ਲਈ ਆ, ਬਾਇਰ ਹੋ, ਸੈਲਰ ਹੋ, ਤੇ ਤੁਸੀਂ ਫਿਰ ਇਹਨਾਂ ਤੱਕ ਪਹੁੰਚ ਕਰ ਲਿਓ। ਬ੍ਰੈਮਲੀ ਐਂਡ ਕੁਈਨ ਦੇ ਇੰਟਰਸੈਕਸ਼ਨ ਤੇ ਇਹਨਾਂ ਦਾ ਆਫਿਸ ਆ। ਇੱਕ ਸਾਡੇ ਹੋਰ ਸਪਾਂਸਰ ਨੇ ਸਰਦਾਰ ਮਨਪ੍ਰੀਤ ਸਿੰਘ ਬਰਾੜ, ਇਹਨਾਂ ਦਾ ਸੁਨੇਹਾ ਤੁਸੀਂ ਹੁਣੇ ਸੁਣਿਆ, RISE CPA LLP। ਇਹ ਜੀ ਅਕਾਊਂਟੈਂਟ ਨੇ, ਪ੍ਰੋਫੈਸ਼ਨਲ ਅਕਾਊਂਟੈਂਟ CPA। ਇਹ ਅਕਾਊਂਟਿੰਗ ਸਰਵਿਸਿਜ਼ ਦਿੰਦੇ ਨੇ, ਟੈਕਸ ਸਬੰਧੀ ਜਾਂ ਐਡਵਾਈਜ਼ਰੀ ਤੁਹਾਨੂੰ ਸਰਵਿਸਿਜ਼ ਚਾਹੀਦੀਆਂ ਨੇ ਤੇ ਤੁਸੀਂ ਇਹਨਾਂ ਨਾਲ ਸੰਪਰਕ ਕਰਨਾ। ਇਹਨਾਂ ਦਾ ਆਫਿਸ ਆ ਜਿਹੜਾ ਉਹ 1625 ਸਟੀਲਸ ਐਵਨਿਊ ਈਸਟ, ਸਟੀਲਸ ਤੇ ਡਿਕਸੀ ਦੇ ਇੰਟਰਸੈਕਸ਼ਨ ਕੋਲ ਆ, ਜਾਂ ਇਹ ਕਹਿ ਲਓ ਜੀ ਸਟੀਲਸ ਐਂਡ ਐਡਵਾਂਸ ਦੇ ਇੰਟਰਸੈਕਸ਼ਨ ਦੇ ਬਿਲਕੁਲ ਕੋਨੇ ਤੇ ਆਫਿਸ ਆ ਜੀ, 1625 ਸਟੀਲਸ ਐਵਨਿਊ ਈਸਟ, ਯੂਨਿਟ ਨੰਬਰ 20 ਦੇ ਵਿੱਚ, 647-847-1000। ਤੇ ਐਡਵਾਈਜ਼ਰੀ ਸਰਵਿਸਿਜ਼ ਮਤਲਬ ਜੇ ਤੁਸੀਂ ਕਾਰਪੋਰੇਟ ਰੀਆਰਗੇਨਾਈਜੇਸ਼ਨ, ਐਸਟੇਟ ਫਰੀਜ਼, ਐਸੈਟ ਰੋਲ ਓਵਰ, ਸ਼ੇਅਰ, ਐਸੈਟ ਸੇਲ ਐਂਡ ਪਰਚੇਜ਼, CRA ਆਡਿਟ, ਅਪੀਲ, ਨੋਟਸ ਆਫ ਆਬਜੈਕਸ਼ਨ, CRA ਨਾਲ ਡੀਲ ਕਰਨਾ, ਇਨ੍ਹਾਂ ਤੋਂ ਫਿਰ ਮਾਹਰ ਬੰਦਾ ਹੋਣਗੇ ਜੀ, ਮੈਂ ਨਹੀਂ ਕਹਿੰਦਾ ਪਰ ਮੈਂ ਨਹੀਂ ਜਾਣਦਾ, ਮਨਪ੍ਰੀਤ ਸਿੰਘ ਬਰਾੜ ਇਨ੍ਹਾਂ ਕੰਮਾਂ ਚ ਮਾਹਰ ਨੇ। ਅੱਛਾ, ਅਕਾਊਂਟਿੰਗ ਸਰਵਿਸਿਜ਼ ਦਿੰਦੇ ਨੇ, ਫਾਈਨੈਂਸ਼ੀਅਲ ਸਟੇਟਮੈਂਟਸ, ਪ੍ਰੋਜੈਕਸ਼ਨ ਰਿਪੋਰਟਸ, ਬੁੱਕ ਕੀਪਿੰਗ, HST, WSIB, ਪੇਰੋਲ ਸਪੋਰਟ, HST ਰਿਬੇਟ ਐਪਲੀਕੇਸ਼ਨ, ਜਾਂ ਤੁਸੀਂ ਟੈਕਸ ਸਰਵਿਸਿਜ਼ ਚਾਹੀਦੀਆਂ, ਪਰਸਨਲ ਜਾਂ ਸੈਲਫ ਇੰਪਲੋਇਡ ਟੈਕਸ ਹੀ ਫਾਈਲ ਕਰਨਾ, ਕਾਰਪੋਰੇਟ ਟੈਕਸ, ਐਸਟੇਟ, ਟਰੱਸਟ ਰਿਟਰਨ, ਪਾਰਟਨਰਸ਼ਿਪ ਟੈਕਸ ਰਿਟਰਨ, ਤੇ ਸਾਰੇ ਕੰਮਾਂ ਲਈ ਤੁਸੀਂ ਫਿਰ ਮਨਪ੍ਰੀਤ ਸਿੰਘ ਬਰਾੜ CPA, ਨੰਬਰ 6478471000 ਇਹਨਾਂ ਦਾ ਨੰਬਰ ਹੈਗਾ। ਬਹੁਤ ਸਾਰੇ ਲੋਕ ਕਹਿੰਦੇ ਨੇ ਜੀ AI ਦਾ ਰਿਸਕ ਆ, ਬਈ ਇੱਕ ਲੈਵਲ ਤੱਕ ਤਾਂ ਠੀਕ ਆ, ਆਪਾਂ ਇਸ ਸਮੇਂ ਦੇ ਵਿੱਚ ਦੇਖਿਆ ਵੀ ਆ, ਮਤਲਬ ਦੇਖੋ ਕਈ ਵਾਰੀ ਕੀ ਹੁੰਦਾ ਬਈ ਇੱਕ ਤਾਂ ਹੁੰਦਾ ਸਮਾਜ ਚ ਉਹ ਜਿਹੇ ਲੋਕ ਜਿਹੜੇ ਹਰੇਕ ਚੀਜ਼ ਤੋਂ ਨਜਾਇਜ਼ ਫਾਇਦਾ ਉਠਾਉਣੇ ਚਾਹੁੰਦੇ ਆ, ਇਸ ਤਰ੍ਹਾਂ ਦਾ ਖਤਰਾ ਹੈਗਾ ਹੀ ਹੈਗਾ। ਪਰ ਕਈ ਵਾਰੀ ਜਿਹੜੇ ਇਗਨੋਰੈਂਟ ਲੋਕ ਹੁੰਦੇ ਨੇ ਉਹ ਉਹਨਾਂ ਨੂੰ ਪਤਾ ਨਹੀਂ ਲੱਗਦਾ ਤੇ ਉਹ ਜਿਹੜੀ ਇਨਫੋਰਮੇਸ਼ਨ ਪ੍ਰੋਸੈਸ ਉਹਨਾਂ ਦਾ ਦਿਮਾਗ ਹੌਲੀ ਹੌਲੀ ਕਰਦਾ, AI ਉਹ ਇਨਫੋਰਮੇਸ਼ਨ ਛੇਤੀ ਪ੍ਰੋਸੈਸ ਕਰਕੇ ਦੇ ਦਿੰਦੀ ਹੈ, ਪਰ ਉਸ ਇਨਫੋਰਮੇਸ਼ਨ ਨਾਲ ਉਹ ਬੰਦੇ ਦਾ ਨੁਕਸਾਨ ਹੋ ਸਕਦਾ ਹੁੰਦਾ। ਮੈਨੂੰ ਹੁਣ ਪਤਾ ਨਹੀਂ ਲੱਗਦਾ ਵੀ ਮੈਂ ਇਹ ਗੱਲ ਠੀਕ ਮਤਲਬ ਕਿਹੜੇ ਕਿ ਮੈਂ ਠੀਕ ਕਨਵੇ ਕਰ ਵੀ ਰਿਹਾ ਕਿ ਨਹੀਂ। ਫੋਰ ਐਗਜ਼ਾਮਪਲ ਜਿਨ੍ਹਾਂ ਲੋਕਾਂ ਨੇ ਮਾਨਵਤਾ ਦਾ ਨੁਕਸਾਨ ਕਰਨਾ ਜਾਂ ਆਪਣੇ ਆਪ ਦਾ ਉਹਨਾਂ ਦਾ ਦਿਮਾਗ ਦਾ ਇੱਕ ਪਾਸਾ ਜਿਹੜਾ ਉਹ ਕਲੋਜ਼ਡ ਆ, ਉਹਨਾਂ ਨੇ ਆਪਣੇ ਆਪ ਦਾ ਨੁਕਸਾਨ ਕਰਨਾ, ਚਲੋ ਇਹ ਕਹਿ ਲਈਏ, ਜਾਂ ਉਹਨਾਂ ਨੇ ਸਮਾਜ ਨੁਕਸਾਨ ਕਰਨਾ, ਉਹ ਫਿਰ ਕਿਉਂਕਿ ਆਰਟੀਫਿਸ਼ਲ ਇੰਟੈਲੀਜੈਂਸ ਹੈ ਇਹਦੀਆਂ, ਨਾ ਤਾਂ ਆਪਾਂ ਗੱਲ ਕੀਤੀ ਆ ਵੀ ਫੀਲਿੰਗ ਦਾ, ਨਾ ਇਹਨਾਂ ਨੂੰ ਕਿਸੇ ਨਾਲ ਹਮਦਰਦੀ, ਆਰਟੀਫਿਸ਼ਲ ਆ ਨਾ ਇੰਟੈਲੀਜੈਂਸ, ਇਹਨਾਂ ਦਾ ਜਿਹੜਾ ਡਾਟਾ ਪਿਆ ਉਹਨੂੰ ਪ੍ਰੋਸੈਸ ਕਰਕੇ ਤੁਹਾਡੇ ਸਾਹਮਣੇ ਰੱਖ ਦੇਣਾ। ਆਪਾਂ ਪਿਛਲੇ ਸਮੇਂ ਚ ਦੇਖਿਆ ਵੀ ਜਿੱਥੇ ਵੀ ਕਿਤੇ ਬੰਦੂਕਾਂ ਚਲਾਈਆਂ ਕਿਸੇ ਨੇ ਚੱਕ ਕੇ ਇਧਰ ਉਧਰ, ਜਾਂ ਕਿਸੇ ਨੇ ਆਪਣਾ ਨੁਕਸਾਨ ਕੀਤਾ, ਈਵਨ ਸੁਸਾਈਡ ਵੀ ਕਰ ਲਿਆ ਕਿਸੇ ਨੇ, ਜਾਂ ਕਿਸੇ ਨੇ ਆਪਣੇ ਪਰਿਵਾਰ ਦਾ ਨੁਕਸਾਨ ਕਰ ਲਿਆ, ਹੈਨਾ। ਹੁਣ ਇਹ ਤੁਹਾਨੂੰ ਪਤਾ ਵੀ ਇਹ ਜਿਹੜਾ ਕੁਛ ਹੁੰਦਾ ਉਹ ਕਹਿ ਲਈਏ ਵੀ ਮਾਨਸਿਕ ਵਿਕਾਰ ਆ ਕਿਸੇ ਨੂੰ, ਜਾਂ ਕੋਈ ਸੱਚੀ ਮੁੱਚੀ ਕ੍ਰਿਮੀਨਲ, ਆਪਾਂ ਦੋਨੇ ਪਾਸੇ ਗੱਲ ਮਤਲਬ ਦੋਨੇ ਆਪਸ਼ਨ ਆ ਜਿਹੜੀਆਂ ਉਹ ਸੋਚਦੇ ਆ ਵੀ ਜੇ ਕੋਈ ਆਪਣਾ ਆਪ ਵੀ ਨੁਕਸਾਨ ਕਰ ਰਿਹਾ, ਸਪੋਜ਼ ਜਿਹਨੂੰ ਕਹਿੰਦੇ ਆ ਵੀ ਕੋਈ ਸੁਸਾਈਡ ਕਰ ਰਿਹਾ, ਹੈਨਾ, ਨਹੀਂ ਹੋਣਾ ਚਾਹੀਦਾ। ਆਪਾਂ ਕਹਿੰਦੇ ਆ ਵੀ ਮਨੁੱਖੀ ਜ਼ਿੰਦਗੀ ਇੰਨੀ ਮਤਲਬ ਕੀਮਤੀ ਆ, ਇੰਨੀ ਪਵਿੱਤਰ ਆ, ਕੁਦਰਤ ਦੀ ਸਭ ਤੋਂ ਵੱਡੀ ਦਾਤ ਆ ਮਨੁੱਖੀ ਜ਼ਿੰਦਗੀ, ਜਿਹੜਾ ਇਹਨੂੰ ਖਤਮ ਕਰਨ ਬਾਰੇ ਸੋਚ ਰਿਹਾ, ਜਾਂ ਤਾਂ ਉਹ ਮਾਨਸਿਕ ਤੌਰ ਤੇ ਕ੍ਰਿਪਲਡ ਹੈਗਾ, ਅਪਾਹਜ ਹੈਗਾ, ਉਹਨੂੰ ਕੋਈ ਬਿਮਾਰੀ ਇਹੋ ਜਿਹੀ ਲੱਗੀ ਹੋਈ ਹੈ, ਉਹਦੇ ਚ ਆਪਣੇ ਚ ਸੋਚਣ ਸ਼ਕਤੀ ਹੈ ਨੀ, ਜਾਂ ਕੋਈ ਕਿਸੇ ਦਾ ਨੁਕਸਾਨ ਕਰ ਰਿਹਾ, ਜਦੋਂ ਕਿ ਉਸ ਵੇਲੇ AI ਦੀ ਹੈਲਪ ਲੈ ਰਿਹਾ, ਤਾਂ ਫਿਰ ਇਹ AI ਮਤਲਬ ਉਹਨੂੰ ਇਨਫੋਰਮੇਸ਼ਨ ਮੁਹੱਈਆ AI ਰਾਹੀਂ ਹੁੰਦੀ ਹੈ, ਤੇ ਕਿੱਡੀ ਗਲਤ ਗੱਲ ਆ, ਠੀਕ ਆ ਕਿ ਨਹੀਂ, ਸਮਝ ਗਏ ਨਾ ਮੇਰੀ ਗੱਲ, ਮੈਂ ਕੀ ਕਹਿਣਾ ਚਾਹੁੰਦਾ। ਇਸ ਕਰਕੇ AI ਬੇਹੱਦ ਖਤਰਨਾਕ ਸਾਬਤ ਹੋ ਸਕਦੀ ਹੈ। ਦੂਜੀ ਗੱਲ, ਜਿਹੜੇ ਸੱਚੀ ਮੁੱਚੀ ਕ੍ਰਿਮੀਨਲ ਨੇ, ਤਾਂ ਗੱਲ ਉਹਨਾਂ ਲੋਕਾਂ ਦੀ ਕੀਤੀ ਹੈ ਨਾ ਜਿਹੜੇ ਜਿਨ੍ਹਾਂ ਨੂੰ ਕੋਈ ਮੈਂਟਲ ਹੈਲਥ ਦੀਆਂ ਪ੍ਰੋਬਲਮਸ ਨੇ, ਜਾਂ ਜਿਹੜਾ ਸੋਚਣ ਦੇ ਸਮਰੱਥ ਨਹੀਂ ਜਿਹੜੇ ਲੋਕ, ਹੈਨਾ, ਇਸੇ ਕਰਕੇ ਤੇ ਉਹ ਆਪਣੇ ਆਪ ਦਾ ਵੀ ਨੁਕਸਾਨ ਕਰ ਲੈਂਦੇ ਆ। ਅੱਛਾ, ਹੁਣ ਕਈ ਇਹੋ ਜਿਹੇ ਲੋਕ ਨੇ ਕ੍ਰਿਮੀਨਲਸ ਨੇ ਜਿਹੜੇ ਉਹ AI ਰਾਹੀਂ ਇਹੋ ਜਿਹੀ ਇਨਫੋਰਮੇਸ਼ਨ ਇਕੱਠੀ ਕਰ ਸਕਦੇ ਆ। ਅੱਛਾ, ਹੁਣ ਤੁਸੀਂ ਇਸ ਲੈਵਲ ਤੇ ਆਓ, ਕਈ ਸਾਇੰਟਿਸਟ ਇਸ ਤਰ੍ਹਾਂ ਕਹਿੰਦੇ ਨੇ, ਦੇਖੋ ਇਹਦੀ ਡੂੰਘਾਈ ਚ ਜਾਣ ਦੀ ਕੋਸ਼ਿਸ਼ ਕਰਿਓ ਦੋਸਤੋ, ਬਈ ਅਲਟੀਮੇਟਲੀ ਤਾਂ ਤੁਸੀਂ ਜਦੋਂ ਆਲੇ ਦੁਆਲੇ ਬਾਰੇ ਸਰਚ ਕਰਕੇ ਵੇਖਦੇ ਹੋ, ਤੇ ਆਪਾਂ ਨੂੰ ਪਤਾ ਲੱਗਦਾ ਵੀ ਸਾਰਾ ਕੁਝ ਮਾਦਾ ਹੈ, ਮੈਟਰ ਜਿਹਨੂੰ ਕਹਿੰਦੇ ਆਪਾਂ ਆਪਾਂ ਵੀ ਮੈਟਰ ਦਾ, ਆਪਾਂ ਵੀ ਮਿੱਟੀ ਦਾ ਪੁਤਲਾ ਹੀ ਆ ਜਿਹਨੂੰ ਕਹਿੰਦੇ, ਜਿਹਦੇ ਚ ਅਲੱਗ ਅਲੱਗ ਤਰ੍ਹਾਂ ਦੇ ਤੱਤ ਨੇ ਨਾ, ਹੈਨਾ, ਆਪਾਂ ਵੀ ਮਿੱਟੀ ਦਾ ਹੀ ਪੁਤਲਾ ਹੈ। ਜਿਹੜੀ ਦੁਨੀਆ ਇਹ ਹੈਗੀ ਆ ਜਿਉਂਦੀ ਜਾਗਦੀ, ਇਹ ਵੀ ਜਿਹੜੀ ਨਾਨ ਲਿਵਿੰਗ ਚੀਜ਼ਾਂ ਤੋਂ ਹੌਲੀ ਹੌਲੀ ਇੱਕ ਪ੍ਰੋਸੈਸ ਰਾਹੀਂ, ਜਿਹਨੂੰ ਆਪਾਂ ਐਵੋਲੂਸ਼ਨ ਕਹਿੰਦੇ ਆ, ਉਹਦੇ ਰਾਹੀਂ ਬਣੀ ਆ। ਇਹਦਾ ਮਤਲਬ ਮਾਦਾ ਜਿਹੜਾ ਮੈਟਰ ਆ ਉਹ ਹੀ ਡਿਵੈਲਪ ਕਰਕੇ ਅੱਗੇ, ਜਦੋਂ ਮੈਟਰ ਆਪਣੇ ਆਪ ਨੂੰ ਆਰਗੇਨਾਈਜ਼ ਕਰਨ ਲੱਗ ਜਾਂਦਾ, ਕਿਸੇ ਵੀ ਮਤਲਬ ਇਹਨੂੰ ਕਹਿ ਦਈਏ ਵੀ ਇਹ ਗੱਲਾਂ ਬਹੁਤ ਅਜੇ ਬੜੀ ਡਿਟੇਲ ਚ ਜਾਣ ਵਾਲੀਆਂ ਨੇ ਵੀ ਮੈਟਰ ਦੇ ਵਿੱਚ ਆਰਗੇਨਾਈਜੇਸ਼ਨ ਕਿਵੇਂ ਹੋਣ ਲੱਗਦੀ ਹੈ, ਉਹ ਫਿਰ ਹੌਲੀ ਹੌਲੀ ਜਦੋਂ ਇੱਕ ਖਾਸ ਹਾਲਤਾਂ, ਖਾਸ ਟੈਂਪਰੇਚਰ, ਪ੍ਰੈਸ਼ਰ, ਕੁਦਰਤ ਦੀਆਂ ਖਾਸ ਹਾਲਤਾਂ ਮੈਟਰ ਦੇ ਵਿੱਚ ਜਦੋਂ ਆਪਾਂ ਕਹੀਏ ਵੀ ਜਾਨ ਪੈਣ ਲੱਗ ਜਾਂਦੀ ਹੈ, ਹਾਈਲੀ ਆਰਗੇਨਾਈਜ਼ ਮੈਟਰ ਆ ਜਿਹੜਾ ਉਹਦੇ ਚ ਕੌਂਸ਼ੀਅਸਨੈਸ ਆਉਣ ਲੱਗ ਜਾਂਦੀ ਹੈ, ਉਹਦੇ ਤੋਂ ਜੀਵਨ ਦੀ ਸ਼ੁਰੂਆਤ ਹੁੰਦੀ ਹੈ, ਉਸ ਤੋਂ ਜੀਵਨ ਦੀ ਸ਼ੁਰੂਆਤ ਹੁੰਦੀ ਹੈ। ਹੁਣ ਆਰਟੀਫਿਸ਼ਲ ਇੰਟੈਲੀਜੈਂਸ ਆ ਜਿਹੜੀ ਇਹ ਮੈਟਰ ਦੀ ਇੱਕ ਫਾਰਮ ਆ। ਅੱਛਾ, ਜਦੋਂ ਇਹਦੇ ਚ ਕਪੈਸਿਟੀ ਆ ਗਈ, ਸੋਚੋ ਹੁਣ ਤਾਂ ਇਹ ਸਿਰਫ ਡਾਟਾ ਇਕੱਠਾ ਹੁੰਦਾ ਆਰਟੀਫਿਸ਼ਲ ਇੰਟੈਲੀਜੈਂਸ ਰਾਹੀਂ, ਪਰ ਕੀ ਕਿਤੇ ਆਪਾਂ ਕਲਪਨਾ ਕਰਕੇ ਵੇਖੀਏ ਆਰਟੀਫਿਸ਼ਲ ਇੰਟੈਲੀਜੈਂਸ ਰਾਹੀਂ ਜੇ ਉਹ ਖੁਦ ਉਹਦੇ ਚ ਚੇਤਨਤਾ ਆਉਣ ਲੱਗ ਗਈ, ਤੇ ਅਸੀਂ ਜਿਹੜੇ ਇਨਸਾਨ ਆ ਸਾਨੂੰ ਕਿੱਡੇ ਵੱਡੇ ਲੈਵਲ ਦਾ ਖਤਰਾ ਹੋ ਸਕਦਾ। ਅਗੇਨ ਮੈਂ ਮਾਫੀ ਚਾਹੁੰਦਾ ਵੀ ਜੇ ਮੈਂ ਆਪਣੀ ਗੱਲ ਪੂਰੇ ਤਰੀਕੇ ਨਾਲ ਕਨਵੇ ਨਾ ਕਰ ਸਕਦਾ ਹੋਇਆ, ਜਾਂ ਮੇਥੋਂ ਸ਼ਬਦ ਆ ਜਿਹੜੇ ਉਹ ਗਲਤ ਚੂਜ਼ ਹੁੰਦੇ ਨੇ, ਪਰ ਮੈਂ ਇਸ ਮਸਲੇ ਬਾਰੇ ਗੱਲ ਕਰਨੀ ਚਾਹੁੰਦਾ ਤੁਹਾਡੇ ਨਾਲ। ਸਪੋਜ਼ ਹਾਈਲੀ ਸੈਂਸਿਟਿਵ ਜਗ੍ਹਾ ਹੈ, ਕੋਈ ਐਟੋਮਿਕ ਪਾਵਰ ਪਲਾਂਟ ਆ, ਕੋਈ ਜਾਂ ਸਿਕਿਉਰਿਟੀ ਆ ਜਿੱਥੇ, ਉੱਥੇ ਰੋਬੋਟਸ ਲਾਏ ਹੋਏ ਨੇ, ਜਾਂ ਨਾਰਮਲ ਥਾਂ ਤੇ ਰੋਬੋਟਸ ਲਾਏ ਹੋਏ ਨੇ, ਜੇ ਰੋਬੋਟ ਆ ਜਿਹੜਾ ਇਹ AI ਵਾਲਾ ਜਿਹੜਾ ਰੋਬੋਟ ਆ, ਉਹਨੂੰ ਇੰਨੀ ਸਮਝ ਆ ਵੀ ਮੈਂ ਇੱਥੇ ਕਿਸੇ ਨੇ ਸਾਫ਼ ਸਫਾਈ ਕਰਨ ਲਈ ਰੋਬੋਟ ਲਾਤਾ, ਉਹਨੇ ਬਿਲਕੁਲ ਕਾਰਨਰ ਜਿਹੜਾ ਸਾਫ਼ ਕਰ ਦੇਣਾ, ਕਿਸੇ ਨੇ ਸਬਜ਼ੀ ਕੱਟਣ ਲਈ ਰੋਬੋਟ ਲਾਤਾ, ਆਲੂ ਗੋਭੀ ਕੱਟਣ ਲਈ ਉਹ ਵੀ ਕਰ ਦੇਣੀ ਆ, ਤੜਕਾ ਲਾਉਣ ਲਈ ਰੋਬੋਟ ਬਣਾਤਾ, ਉਹਨੇ ਉਹ ਵੀ ਲਾਈ ਜਾਣਾ, ਅੱਛਾ ਹੁਣ ਜੇ ਰੋਬਰਟ ਨੂੰ ਇੰਨੀ ਸਮਝ ਆ ਵੀ ਉਹ ਕੰਮ ਵੀ ਕਰ ਸਕਦਾ ਤੇ ਜਦੋਂ ਰੋਬਰਟ ਦੀ ਐਨਰਜੀ ਡਾਊਨ ਹੋਣ ਲੱਗੀ ਆਪਾਂ ਉਹਨੂੰ ਚਾਰਜ ਕਰ ਦਿੰਦੇ ਆ ਪਲੱਗ ਤੇ ਲਾ ਕੇ ਫਿਰ ਉਹਨੂੰ ਹੌਲੀ ਹੌਲੀ ਉਹਦੇ ਚ ਇੰਨੀ ਕੌਨਸ਼ੀਅਸਨੈਸ ਆਉਣ ਲੱਗ ਗਈ ਉਹ ਪ੍ਰੀ ਪਲੈਨਡ ਆ ਜਾਂ ਉਹਨੂੰ ਪਤਾ ਲੱਗਣ ਲੱਗ ਗਿਆ ਵੀ ਮੇਰੇ ਵਿਚ ਇੰਨੀ ਐਨਰਜੀ ਉਹਨੇ ਆਪਣੇ ਆਪ ਜਾ ਕੇ ਜਾਂ ਉਹਨੂੰ ਪ੍ਰੀ ਉਹਦੇ ਉਹਨੂੰ ਮਤਲਬ ਉਹਨੂੰ ਇਸ ਤਰ੍ਹਾਂ ਉਹਦੇ ਚ ਇਨਫਰਮੇਸ਼ਨ ਫੀਡ ਕਰਤੀ ਸਾਰਾ ਕੁਛ ਕਰਤਾ ਵੀ ਜਦੋਂ ਭਾਈ ਤੇਰੇ ਚ ਐਨਰਜੀ ਘਟਣ ਲੱਗੀ ਨਾ ਬੈਟਰੀ ਤੂੰ ਆਪਣੇ ਆਪ ਹੀ ਜਾ ਕੇ ਬੈਟਰੀ ਬਿਜਲੀ ਨਾਲ ਜੁੜ ਜਾਣਾ ਹੁਣ ਜਦੋਂ ਇਹ ਕੰਮ ਹੋ ਗਿਆ ਵੀ ਉਹ ਇੰਡੀਪੈਂਡੈਂਟ ਵੀ ਆ ਸਾਰਾ ਕੁਛ ਆ ਤੇ ਫਿਰ ਉਹਨੇ ਭਾਈ ਬੰਦੇ ਤੋਂ ਕੀ ਮਰੁੰਡੇ ਲੈਣੇ ਨੇ ਦੱਸੋ ਮੈਨੂੰ ਉਹਨੇ ਆਪਣੇ ਆਪ ਕੰਮ ਕਰੀ ਜਾਣਾ ਫਿਰ ਤੁਸੀਂ ਕਾਹਦੇ ਲਈ ਚਾਹੀਦੇ ਹੋ ਤੁਹਾਨੂੰ ਕਾਹਦੇ ਲਈ ਰੋਬਰਟ ਨੇ ਪੁੱਛਣਾ ਉਹਨੇ ਕੰਮ ਕਰੀ ਜਾਣਾ ਆਪਦਾ ਆਰਾਮ ਨਾਲ ਜਦੋਂ ਦੀ ਐਨਰਜੀ ਘਟਣ ਲੱਗੀ ਉਹਨੇ ਪਲੱਗ ਕੋਲ ਅੱਛਾ ਹੁਣ ਤੁਸੀਂ ਆਓ ਤੁਸੀਂ ਕਹੋਗੇ ਵੀ ਬੰਦਿਆਂ ਨੇ ਬਿਜਲੀ ਤਾਂ ਬੰਦਿਆਂ ਨੇ ਸਪਲਾਈ ਕਰਨੀ ਹੈ ਇਹੀ ਕੰਮ ਆ ਜਿਹੜਾ ਰੋਬਰਟ ਲਾਏ ਹੋਏ ਇਲੈਕਟ੍ਰੀਕਲ ਟਰਾਂਸਮਿਸ਼ਨ ਲਈ ਡਿਸਟ੍ਰੀਬਿਊਸ਼ਨ ਲਈ ਆ ਤੇ ਜਿੱਥੇ ਪ੍ਰੋਡਕਸ਼ਨ ਹੁੰਦੀ ਆ ਉੱਥੇ ਵੀ ਚੱਲੀ ਜਾਣਾ ਉੱਥੇ ਵੀ ਕੋਈ ਨੁਕਸ ਪੈਣ ਲੱਗਿਆ ਰੋਬਰਟ ਨੇ ਕਲੀਅਰ ਕਰ ਦੇਣਾ ਤੁਸੀਂ ਫਿਰ ਦੱਸੋ ਵੀ ਬੰਦੇ ਦਾ ਕੀ ਕੰਮ ਰਹਿ ਗਿਆ ਤੇ ਜੇ ਕਿਤੇ ਉਹਦੇ ਮਨ ਦੇ ਵਿੱਚ ਆ ਗਿਆ ਵੀ ਬੰਦਾ ਇਹ ਸੁਪਰਵਾਈਜ਼ਰ ਆ ਇਹ ਬੜਾ ਭੈੜਾ ਹੈ ਤਾਂ ਮੈਨੂੰ ਆਰਡਰ ਹੀ ਦਿੰਦਾ ਰਹਿੰਦਾ ਫੇਰ ਕੀ ਬਣੂਗਾ ਹੁਣ ਤੁਸੀਂ ਦੱਸੋ ਮੈਨੂੰ ਉਹਨੇ ਕਹਿਣਾ ਇਹਨੂੰ ਇਹਦੀ ਕਰੋ ਛੁੱਟੀ ਫਿਰ ਹੁਣ ਆਪਾਂ ਹੈਨਾ ਸਾਇੰਟਿਸਟ ਵੈਸੇ ਮੈਂ ਤਾਂ ਬਹੁਤ ਤੁਹਾਨੂੰ ਹਾਸੇ ਮਜ਼ਾਕ ਦੇ ਨਾਲ ਇਹ ਦੱਸਣ ਦੀ ਕੋਸ਼ਿਸ਼ ਕੀਤੀ ਹੈ ਪਰ ਸਾਇੰਟਿਸਟ ਸੱਚੀ ਫਿਕਰਮੰਦ ਨੇ ਵੀ ਆਰਟੀਫਿਸ਼ਲ ਇੰਟੈਲੀਜੈਂਸ ਜੇ ਇਸ ਸਟੇਜ ਤੱਕ ਪਹੁੰਚ ਜੇ ਬੰਦੇ ਦੀ ਲੋੜ ਨਾ ਰਹੇ ਤੇ ਫਿਰ ਕੀ ਬਣੂ ਖੈਰ ਸਾਡੇ ਸਾਇੰਟਿਸਟ ਸਿਆਣੇ ਨੇ ਜੀ ਤੇ ਉਹ ਮੇਰਾ ਖਿਆਲ ਆ ਵੀ ਇਸ ਲੈਵਲ ਤੇ ਨਹੀਂ ਗੱਲ ਪਹੁੰਚੂਗੀ ਪਰ ਖਤਰਾ ਹੈਗਾ ਖਤਰਾ ਜ਼ਰੂਰ ਹੈਗਾ ਫਿਰ ਦੂਜੀ ਗੱਲ ਹੈਗੀ ਆ ਵੀ ਜਿਹੜੇ ਕ੍ਰਿਮੀਨਲਸ ਨੇ ਜੇ ਉਹਨਾਂ ਦੇ ਹੱਥਾਂ ਦੇ ਵਿੱਚ ਇਹ ਆਰਟੀਫਿਸ਼ਲ ਇੰਟੈਲੀਜੈਂਸ ਆ ਜਿਹੜੀ ਇਸ ਤਰੀਕੇ ਦੇ ਨਾਲ ਆ ਜੇ ਹੈਨਾ ਅਜੇ ਤਾਂ ਦੇਖੋ ਅਜੇ ਤਾਂ ਰੌਲਾ ਹੀ ਪਿਆ ਹੋਇਆ ਸਾਡੇ ਨਾਲ ਦੇ ਗੁਆਂਢੀ ਕਹਿੰਦੇ ਨੇ ਵੀ ਇਰਾਨ ਆ ਜਿਹੜਾ ਬੰਬ ਜਿਹੜਾ ਹੈਗਾ ਉਹ ਨਿਊਕਲੀਅਰ ਬੰਬ ਬਣਾ ਲੈਣਾ ਜਾਂ ਬਣਾ ਲੈਣਾ ਸੀ ਜਾਂ ਆਏ ਆ ਜਾਂ ਫਲਾਨਾ ਜਾਂ ਢਿਮਕਾ ਹੈਨਾ ਪਤਾ ਨਾ ਤੁਹਾਨੂੰ ਇਹ ਕਹਿੰਦੇ ਵੀ ਇੰਨੇ ਆ ਜਿਹੜੇ ਨਿਊਕਲੀਅਰ ਪਾਵਰ ਦਾ ਉਹਨਾਂ ਕੋਲ ਹੀ ਰਹਿ ਸਕਦਾ ਦੂਜੇ ਨਾਲ ਬਣਾ ਹਾਲਾਂਕਿ ਆਪ ਬਣਾਏ ਹੋਏ ਨੇ ਆਪ ਦਾ ਬੰਬਾਂ ਦੇ ਢੇਰ ਦੇ ਉੱਤੇ ਬੈਠੇ ਨੇ ਕਹਿੰਦੇ ਅਸੀਂ ਤਾਂ ਕੰਟਰੋਲ ਕਰ ਸਕਦੇ ਆ ਦੂਜਾ ਨਹੀਂ ਕੋਈ ਕੰਟਰੋਲ ਕਰ ਸਕਦਾ ਇਵੇਂ ਆਰਟੀਫਿਸ਼ਲ ਇੰਟੈਲੀਜੈਂਸ ਆ ਜਿਹੜੀ ਕਿਵੇਂ ਬੈਨ ਲਾ ਦੋਗੇ ਕਿਸ ਤੇ ਖੁਦ ਆਰਟੀਫਿਸ਼ਲ ਇੰਟੈਲੀਜੈਂਸ ਵਾਲੇ ਜਿਹੜੇ ਰੋਬੋਟਸ ਆ ਉਹਨਾਂ ਤੇ ਕਿੰਨਾ ਕੁ ਬੈਨ ਲਾ ਦੋਗੇ ਜੇ ਲਾਇਆ ਹੋਇਆ ਤੁਹਾਡਾ ਬੈਨ ਬੰਦੇ ਤੇ ਦੇਸ਼ ਨਹੀਂ ਸਮਝਦੇਗੇ ਤੇ ਫਿਰ ਭਾਈ ਉਹ ਮਸ਼ੀਨਾਂ ਕਿਵੇਂ ਸਮਝ ਲੈਣਗੀਆਂ ਹੈਨਾ ਇਸ ਕਰਕੇ ਖਤਰੇ ਵੀ ਵਾਹਵਾ ਨੇ ਫਾਇਦੇ ਵੀ ਬਹੁਤ ਨੇ ਮਾਨਵਤਾ ਨੇ ਤਾਂ ਜੀ ਫਾਇਦਾ ਹੀ ਦੇਖਣਾ ਇਸ ਕਰਕੇ ਆਪਾਂ ਹੋਪ ਕਰਦੇ ਆਪਾਂ ਉਮੀਦ ਕਰ ਸਕਦੇ ਵੀ ਜਿੰਨੀ ਵੀ ਟੈਕਨੋਲੋਜੀ ਬਣਦੀ ਆ ਉਹ ਮਾਨਵਤਾ ਦੀ ਸੇਵਾ ਲਈ ਮਾਨਵਤਾ ਦੇ ਭਲੇ ਲਈ ਬਣੇ ਪਰ ਜਿਹੜੇ ਲੁਟੇਰੇ ਨੇ ਬਦਮਾਸ਼ ਨੇ ਜਿਹੜੇ ਸਰਕਾਰਾਂ ਦੇ ਵਿੱਚ ਬੈਠੇ ਨੇ ਭਲਾ ਦੱਸੋ ਮੈਨੂੰ ਉਹਨਾਂ ਨੇ ਲੋਕਾਂ ਦਾ ਭਲਾ ਕਿੰਨਾ ਕੀ ਕੀਤਾ ਬੰਦੂਕਾਂ ਨੇ ਬੰਬਾਂ ਨੇ ਐਟਮ ਬੰਬਾਂ ਨੇ ਭਲਾ ਲੋਕਾਂ ਦਾ ਭਲਾ ਕੀਤਾ ਕਿਤੇ ਇਸ ਕਰਕੇ ਮਤਲਬ ਇਹ ਡਰ ਤਾਂ ਹਮੇਸ਼ਾ ਹੀ ਬਣਿਆ ਰਹਿੰਦਾ ਭਈ ਜਿਹਦੇ ਕੋਲੇ ਜਿੰਨੀ ਜ਼ਿਆਦਾ ਤਾਕਤ ਆ ਜੇ ਤੇ ਆਰਟੀਫਿਸ਼ਲ ਇੰਟੈਲੀਜੈਂਸ ਰਾਹੀਂ ਜਿਹੜਾ ਆਲਰੇਡੀ ਤਕੜਾ ਉਹਨੇ ਆਪਣੀ ਤਾਕਤ ਨੂੰ ਹੋਰ ਮਜ਼ਬੂਤ ਕਰਨਾ ਤੇ ਦੂਜਿਆਂ ਦੇ ਹੱਥਾਂ ਦੇ ਵਿੱਚੋਂ ਤਾਕਤ ਖੋਣੀ ਆ ਠੀਕ ਹੈ ਕਿ ਨਹੀਂ ਇਸ ਕਰਕੇ ਮਤਲਬ ਆਉਣ ਵਾਲੇ ਸਮੇਂ ਦੇ ਵਿੱਚ ਪ੍ਰੋਬਲਮਸ ਤਾਂ ਆਉਣੀਆਂ ਨੇ ਸੋਸਾਇਟੀ ਦੀਆਂ ਨਾਰਮਲ ਜੋਬਸ ਆਰਟੀਫਿਸ਼ਲ ਇੰਟੈਲੀਜੈਂਸ ਰਾਹੀਂ ਖੋਈਆਂ ਜਾਣੀਆਂ ਨੇ ਕਿਉਂਕਿ 50-50, 100-100 ਬੰਦਿਆਂ ਦਾ ਕੰਮ 200-200 ਬੰਦਿਆਂ ਦਾ ਕੰਮ ਵੱਡੀ ਗਿਣਤੀ ਜਿਹੜਾ ਕੰਮ ਹੋਣਾ ਉਹ ਮਸ਼ੀਨਾਂ ਨੇ ਲੈ ਲੈਣਾ ਆਲਰੇਡੀ ਮਸ਼ੀਨੀ ਕਰਨਾ ਜਿਹੜਾ ਥਾਂ ਥਾਂ ਤੇ ਹੋ ਰਿਹਾ ਇਸ ਕਰਕੇ ਪ੍ਰੋਬਲਮ ਤਾਂ ਆਉਣੀਆਂ ਨੇ ਜੀ ਸੋਸਾਇਟੀ ਦੇ ਵਿੱਚ ਇਹ ਆਉਂਦੀਆਂ ਰਹਿਣੀਆਂ ਨੇ ਚੈਲੰਜਸ ਨੂੰ ਹਮੇਸ਼ਾ ਐਕਸੈਪਟ ਕਰਦੇ ਰਹਿਣਾ ਤੇ ਬਦਲੇ ਹੋਏ ਹਾਲਾਤਾਂ ਦੇ ਮੁਤਾਬਕ ਆਪਣੇ ਆਪ ਨੂੰ ਢਾਲਣਾ ਇਹੀ ਜਿਉਂਦੇ ਰਹਿਣ ਦੀ ਨਿਸ਼ਾਨੀ ਆ ਜੀ ਲਓ ਜੀ ਆਪਾਂ ਫਿਰ ਹੁਣ ਸਤਿ ਸ੍ਰੀ ਅਕਾਲ ਬੁਲਾਉਂਦੇ ਤੁਹਾਨੂੰ ਸਮਾਂ ਹੋ ਗਿਆ ਮੇਰਾ ਸਵਾਗਤ ਮੈਨੂੰ ਇਸ਼ਾਰਾ ਵੀ ਹੋ ਗਿਆ ਵੀ ਭਾਈ ਹੁਣ ਬੰਦ ਕਰਦੇ ਪ੍ਰੋਗਰਾਮ ਆਪਾਂ ਚੱਲੇ ਹਾਂ ਜੀ ਹੁਣ ਫਿਰ ਕੱਲ ਨੂੰ ਮਿਲਾਂਗੇ ਸਮਾਂ ਦੇਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮੇਰਾ ਫੋਨ ਨੰਬਰ 647-384-36 ਹੈ ਰਾਣਾ ਜੀ ਦਾ ਨੰਬਰ ਹੈਗਾ 905-915-84-84 ਸਮਾਂ ਦੇਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ
WTOR 770 AM, Youngstown, Toronto.
The views expressed on the preceding program may not necessarily be those of the owner or management of WTOR radio station.
मेरी पूरे साल की सेविंग $400 हुई है
मेरी सेविंग $350
और मेरी सेविंग सबसे ज्यादा हुई है मैंने सेव किए हैं $2000
क्या चमत्कार किया मुझे भी गुर सिखाओ ना
हमारे पास दो गाड़ियाँ और एक घर है और इन सब की इंश्योरेंस मिलाकर मैंने जबरदस्त सेविंग की है आप भी अपनी गाड़ी और घर के इंश्योरेंस में खूब सेविंग कर सकते हैं टर्म एंड कंडीशन अप्लाई ऑल स्टेट पिकरिंग एजेंसी के राजा बाशक 647-290-3773 647-290-3773
ਕੀ ਤੁਹਾਨੂੰ ਇਲੈਕਟ੍ਰੀਸ਼ਨ ਦੀ ਲੋੜ ਹੈ? ਸਾਨੂੰ ਹਾਈ ਰਿਸਕ ਇਲੈਕਟ੍ਰੀਕਲ ਤੇ ਕਾਲ ਕਰੋ। ਹਾਈ ਰਿਸਕ ਕਿਉਂ? ਕਿਉਂਕਿ ਸਾਡੇ ਕੋਲ ਲਾਇਸੈਂਸ ਨਹੀਂ ਹੈ ਤੇ ਅਸੀਂ ਇਲੈਕਟ੍ਰੀਕਲ ਪਰਮਿਟ ਨਹੀਂ ਲੈਂਦੇ। ਯਾਨੀ ਕਿ ਤੁਸੀਂ ਪੱਕਾ ਨਹੀਂ ਕਹਿ ਸਕਦੇ ਕਿ ਸਾਡਾ ਕੰਮ ਕਿੰਨਾ ਕੁ ਸੁਰੱਖਿਅਤ ਜਾਂ ਕਾਨੂੰਨੀ ਹੈ, ਪਰ ਇਹ ਗੱਲ ਪੱਕੀ ਹੈ ਕਿ ਜਦੋਂ ਵੀ ਅਸੀਂ ਆਵਾਂਗੇ ਅਸੀਂ ਤੁਹਾਡਾ ਟਾਇਲਟ ਜ਼ਰੂਰ ਵਰਤਾਂਗੇ। ਇਸ ਲਈ ਹੁਣੇ ਕਾਲ ਕਰੋ। ਅਸੀਂ ਵਾਅਦਾ ਕਰਦੇ ਹਾਂ ਕਿ ਤੁਹਾਡੇ ਘਰ ਨੂੰ ਅੱਗ ਨਹੀਂ ਲੱਗੇਗੀ। ਸ਼ਾਇਦ
ਆਪਣੇ ਪਰਿਵਾਰ ਦੀ ਰੱਖਿਆ ਕਰੋ। ਸਿਰਫ ਲਾਇਸੈਂਸ ਇਲੈਕਟ੍ਰੀਕਲ ਕੰਟਰੈਕਟਰ ਹੀ ਵਰਤੋ ਅਤੇ ਯਕੀਨੀ ਬਣਾਓ ਕਿ ਉਹ ESA ਪਰਮਿਟ ਹਾਸਲ ਕਰਨ। ਹੋਰ ਜਾਣਨ ਲਈ highlicense.ca ਤੇ ਜਾਓ। ਇਲੈਕਟ੍ਰੀਕਲ ਸੇਫਟੀ ਅਥਾਰਟੀ ਵੱਲੋਂ ਇੱਕ ਸੁਨੇਹਾ।
Petro Canada pesh karde Juron heavy duty diesel engine oils hun full service savings naal 10W30 synthetic $20 discount 5W30 $40 discount offer